ਸਤਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੇ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀਂ ਆਪੈ, ਗੁਰਮੁਖ ਹੋਵੈ ਤਾਂ ਏਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ, ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ, ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ, ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਜ ਰਿਆ ਸਮਾਈ, ਸਹਿਜ ਰਿਹਾ ਸਮਾਈ, ਸਹਿਜ ਰਿਹਾ ਸਹਿਜ ਰਿਹਾ ਸਮਾਈ, ਸਹਿਜ ਰਿਹਾ ਸਮਾਈ, ਸਹਿਜ ਰਿਹਾ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ। ਇਸ ਵੇਲੇ ਆਣ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਸਭਨਾਂ ਨੂੰ ਜੀ ਆਇਆਂ। ਜਿਤਨੇ ਵੀ ਗੁਰਮਤਿ ਪ੍ਰੇਮੀ ਇਸ ਵੇਲੇ ਭਾਰੀ ਉਤਸ਼ਾਹ ਦੇ ਨਾਲ ਆਣ ਜੁੜ ਬੈਠੇ ਹੋ, ਸਤਿਗੁਰਾਂ ਦੇ ਪਿਆਰ ਦੇ ਵਿੱਚ ਆਪ ਜੀ ਦਾ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਤੁਸੀਂ ਸਾਰੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਹੋ, ਜਿਹੜੇ ਦੂਰੋਂ ਦੁਰਾਡਿਓਂ ਆ ਕੇ ਅੰਮ੍ਰਿਤ ਵੇਲੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਪਾਵਨ ਸ਼ਬਦ ਸੁਣਦਿਆਂ ਹੋਇਆਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਜੋ ਸਾਡਾ ਪਾਵਨ ਇਤਿਹਾਸਿਕ ਸਥਾਨ ਹੈ, ਜਿਸ ਸਥਾਨ 'ਤੇ ਜੁੜ ਕੇ ਕਦੀ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸ਼ਬਦ ਦੀ ਵਿਚਾਰ ਕਰਿਆ ਕਰਦੇ ਸਨ, ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ, ਜਿਸ ਸਥਾਨ 'ਤੇ ਬੈਠ ਕੇ ਕਦੀ ਭਾਈ ਗੁਰਦਾਸ ਬਚਨ ਕਰਿਆ ਕਰਦੇ ਸਨ, ਭਾਈ ਸਾਹਿਬ ਮਨੀ ਸਿੰਘ ਜੀ ਵਿਆਖਿਆ ਕਰਿਆ ਕਰਦੇ ਸਨ, ਪੰਡਿਤ ਨਿੱਕਾ ਸਿੰਘ ਜੀ ਹੋਰੀ ਕਰਿਆ ਕਰਦੇ ਸਨ, ਆਦਿ ਵਿਦਵਾਨ ਅਨੇਕਾਂ, ਜਿਸ ਦਰ 'ਤੇ ਮਹਾਰਾਜਾ ਰਣਜੀਤ ਸਿੰਘ, ਇਹਨਾਂ ਸੇਵਾ ਕਰਨ ਵਾਲਿਆਂ ਦੇ ਸਤਿਕਾਰ ਦੇ ਵਿੱਚ ਅਥਾਹ ਭੇਟਾਂ ਲੈ ਕੇ ਹਾਜ਼ਰ ਹੋਏ, ਉਸ ਸਥਾਨ 'ਤੇ ਤੁਸੀਂ ਸਾਰੇ ਜੁੜੇ ਬੈਠੇ ਹੋ। ਤੁਹਾਡੇ ਜੁੜੇ ਬੈਠਿਆਂ ਦੇ ਵਿੱਚ ਮੈਂ ਆਪਣੇ ਆਪ ਨੂੰ ਪਾਕਸ਼ੀਲ ਪ੍ਰਤੀਤ ਕਰਦਾ, ਮੈਨੂੰ ਵੀ ਇਸ ਸਥਾਨ ਦੀ ਧੂੜ ਪਰਸਣ ਦਾ ਆਪ ਨਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਅੱਜ ਅੰਮ੍ਰਿਤ ਵੇਲੇ ਆਪਾਂ ਨੂੰ ਜੋ ਪਾਵਨ ਫੁਰਮਾਨ ਪ੍ਰਾਪਤ ਹੋਇਆ ਹੁਕਮਨਾਮਾ, ਇਹ ਪਾਵਨ ਸ਼੍ਰੀ ਮੁਖਵਾਕ ਤੀਜੇ ਪਾਤਸ਼ਾਹ ਦਾ ਹੈ, ਉਹਨਾਂ ਦਾ ਉਚਾਰਨ ਕੀਤਾ ਹੋਇਆ। ਔਰ ਅਸ਼ਟਪਦੀਆਂ ਦਾ ਉਹਨਾਂ ਦੇ ਉਚਾਰਨ ਕੀਤੀਆਂ ਅਸ਼ਟਪਦੀਆਂ ਦਾ ਸੰਗ੍ਰਹਿ ਸ਼ੁਰੂ ਹੋ ਰਿਹਾ ਹੈ। ਅਤੇ ਪਹਿਲੀ ਅਸ਼ਟਪਦੀ ਹੈ, ਇਹ ਜਿਹੜੀ ਅਸ਼ਟਪਦੀ ਹੈ ਅੱਠ ਪਦਾਂ 'ਤੇ ਆਧਾਰਿਤ ਹੈ, ਜਿਵੇਂ ਕਿ ਅਕਸਰ ਹੁੰਦਾ ਹੈ। ਔਰ ਹਰੇਕ ਪਦ ਦੀਆਂ ਚਾਰ ਚਾਰ ਤੁਕਾਂ ਨੇ। ਇਸ ਦਾ ਭਾਵ ਇਹ ਹੈ ਕਿ ਸ਼ਬਦ ਕਾਫੀ ਲੰਬੇਰਾ ਹੈ, ਅਸਾਂ ਨੇ ਵਿਚਾਰਨਾ ਹੈ। ਔਰ ਉਹਨਾਂ ਅੱਠ ਪਦਾਂ ਤੋਂ ਇਲਾਵਾ ਰਹਾਓ ਦੀਆਂ ਤੁਕਾਂ ਜੁਦਾ ਨੇ, ਜਿੱਥੇ ਆ ਕੇ ਅੱਜ ਰੁਕ ਗਏ, ਤਾਂ ਕਿ ਅਸੀਂ ਬਾਅਦ ਵਿੱਚ ਫਿਰ ਸਾਰਾ ਸ਼ਬਦ ਲੰਬੇਰਾ ਪੜ੍ਹਾਂਗੇ, ਵਿਚਾਰਾਂ ਕਰਾਂਗੇ। ਆਪ ਸੰਗਤਾਂ ਨੂੰ ਭਾਵੇਂ ਤੁਸੀਂ ਕੱਲ੍ਹ ਇੱਥੇ ਬੈਠੇ ਸੋ ਨਹੀਂ ਬੈਠੇ ਸੋ, ਤੁਹਾਨੂੰ ਯਾਦ ਹੈ ਕਿ ਕੱਲ੍ਹ ਨਨਕਾਣਾ ਸਾਹਿਬ ਦੇ ਵਿੱਚ ਭਾਈ ਸਾਹਿਬ ਹੋਰੀ ਭਾਈ ਲਛਮਣ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਸਿੰਘ ਸ਼ਹੀਦ ਹੋਏ। ਕੱਲ੍ਹ ਦੇ ਦਿਨ 10 ਫੱਗਣ ਸੀ ਅਤੇ ਕੱਲ੍ਹ ਦੇ ਦਿਨ 20 ਫਰਵਰੀ ਸੀ। ਛੋਟੀ ਜਿਹੀ ਗੱਲ ਹੋ ਵਿਚਾਰ ਲੈਣੀ, ਫਿਰ ਫਰਦਰ ਸ਼ਾਇਦ ਵਿਚਾਰ ਸਕੀਏ ਆਪਾਂ ਨਾ। 10 ਫੱਗਣ ਸੀ ਅਤੇ 20 ਫਰਵਰੀ ਸੀ, ਲੇਕਿਨ ਕੁਝ ਕਾਰਨਾਂ ਕਰਕੇ ਅਵੇਸਲਾਪਨ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਪੰਥਕ ਜਥੇਬੰਦੀਆਂ ਵੱਲੋਂ ਅਵੇਸਲਾਪਨ ਨਹੀਂ ਹੈ, ਐਸਾ ਕੁਝ ਨਾ ਦਿਨਾਂ ਦੀ ਤਬਦੀਲੀ ਦੇ ਕਰਕੇ ਨਾ ਹੋਇਆ ਹੈ। ਕੱਲ੍ਹ ਅਸੀਂ ਦਫ਼ਤਰ ਵਿੱਚ ਬੈਠੇ ਹੋਏ ਵਿਚਾਰਾਂ ਕਰਦੇ ਰਹੇ ਔਰ ਇਸ ਦੇ ਪਿਛੋਕੜ ਨੂੰ ਲੱਭਣ ਦਾ ਯਤਨ ਕੀਤਾ ਕਿ ਅੱਜ 21 ਤਰੀਕ ਨੂੰ ਅਸੀਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਲਿਖ ਕੇ ਚੱਲ ਰਹੇ ਹਾਂ ਕਿ ਅੱਜ ਹੈ ਨਾ, ਤਾਂ ਅੱਜ 20 ਫਰਵਰੀ ਹੈ ਅਤੇ ਨਾ ਅੱਜ 10 ਫੱਗਣ ਹੈ, ਦੋਵਾਂ ਦੇ ਵਿੱਚੋਂ ਕੁਛ ਵੀ ਨਹੀਂ ਸਾਡੇ ਪਾਸ ਰਹਿ ਗਿਆ। ਇਸ ਦੇ ਪਿਛੋਕੜ ਵਿੱਚ ਨਾ ਕੋਈ ਖਾਸ ਗੱਲ ਨਹੀਂ ਹੈ, ਐਵੇਂ ਸਧਾਰਨ ਜਿਹੇ ਕਾਰਨ ਸਨ ਜਿਸ ਕਰਕੇ ਨਾ ਜਿਵੇਂ ਅੰਗਰੇਜ਼ੀ ਕੈਲੰਡਰ ਵਿੱਚ ਤਬਦੀਲੀ ਆਉਂਦੀ ਹੈ, ਦੇਸੀ ਮਹੀਨਿਆਂ ਵਿੱਚ ਅੱਗਾ ਪਿੱਛਾ ਹੁੰਦਾ ਹੈ, ਤੁਸੀਂ ਅੰਦਾਜ਼ਾ ਕਰ ਸਕਦੇ ਹੋ। ਅੱਜ ਇੱਕ ਪਾਸੇ 21 ਫਰਵਰੀ ਹੋ ਗਿਆ ਅਤੇ ਦੂਜੇ ਪਾਸੇ ਅਜੇ 9 ਫੱਗਣ ਹੈ, ਨਾ 10 ਫੱਗਣ ਹੈ ਨਾ ਸਾਡੇ ਪਾਸ 20 ਫਰਵਰੀ ਰਹੀ ਹੈ। ਭਾਈ ਸਾਹਿਬ ਗੁਰਬਖਸ਼ ਸਿੰਘ ਜੀ ਸ਼ਮਸ਼ੇਰ ਚੁਬਾਲੀਆ ਵਾਲਿਆਂ ਨੇ, ਜਿਨ੍ਹਾਂ ਨੇ ਉਚੇਚੇ ਤੌਰ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਪ੍ਰੋਜੈਕਟ ਦੇ ਅਨੁਸਾਰ ਖੋਜ ਕਰਕੇ ਸਾਰਾ ਕੁਝ ਸਾਹਮਣੇ ਲਿਆਂਦਾ, ਯਤਨ ਕੀਤਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਖੋਜ ਨੂੰ ਪ੍ਰਵਾਨ ਕਰਦਿਆਂ ਹੋਇਆਂ ਛਪਵਾਇਆ ਅਤੇ ਛਪਾਉਂਦੇ ਚਲੇ ਜਾ ਰਹੇ ਹਾਂ। ਭਾਈ ਸਾਹਿਬ ਸਰਦਾਰ ਨਾਰਾਇਣ ਸਿੰਘ ਜੀ ਹੋਰੀ, ਉਹਨਾਂ ਦੇ ਬਾਬਤ ਵੀ ਐਸਾ ਹੀ ਮਿਲਦਾ ਹੈ, ਗਿਆਨੀ ਪ੍ਰਤਾਪ ਸਿੰਘ ਹੋਰਾਂ ਬਾਬਤ ਵੀ ਐਸਾ ਹੀ ਮਿਲਦਾ ਹੈ। ਇਸ ਵਾਰੀ ਗੁਰਦੁਆਰਾ ਗਜ਼ਟ ਦੇ ਵਿੱਚ ਜਿਹੜੇ ਲੇਖ ਛਪੇ ਨੇ ਉਹਨਾਂ ਤੋਂ ਵੀ ਗੱਲ ਸਪਸ਼ਟ ਹੈ ਕਿ ਇਹ ਜੋ ਸਾਕਾ ਹੋਇਆ ਇਹ 20 ਫਰਵਰੀ ਅਤੇ 10 ਫੱਗਣ ਸੀ। ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਾਂਗਾ ਸਮੁੱਚੇ ਪੰਥ ਨੂੰ, ਖਾਲਸਾ ਪੰਥ ਨੂੰ, ਅਤੇ ਸਮੁੱਚੇ ਖਾਲਸਾ ਪੰਥ ਦੀ ਪ੍ਰਤੀਨਿਧ ਜੋ ਸਾਡੀ ਪ੍ਰਬੰਧਕ ਜਥੇਬੰਦੀ ਹੈ, ਬਾਡੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਥਵਾ ਸਾਡੇ ਜਥੇਦਾਰ ਸਾਹਿਬਾਨ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਬੈਠ ਕੇ ਨਾ ਸਾਨੂੰ ਜ਼ਰੂਰ ਇਹਨਾਂ ਤਰੀਕਾਂ ਨੂੰ ਥੋੜ੍ਹਾ ਜਿਹਾ ਨਿਯਤ ਕਰ ਲੈਣਾ ਚਾਹੀਦਾ, ਨਿਸ਼ਚਿਤ ਕਰ ਲੈਣਾ ਚਾਹੀਦਾ। ਅਸੀਂ 10 ਫੱਗਣ ਲੈ ਕੇ ਚੱਲਣਾ ਹੈ ਕਿ ਅਸੀਂ 20 ਫਰਵਰੀ ਲੈ ਕੇ ਚੱਲਣਾ ਹੈ? ਕੁਛ ਵੀ ਹੋਵੇ, ਸਾਕਾ 20 ਫਰਵਰੀ ਨੂੰ ਹੋਇਆ ਹੈ, 10 ਫੱਗਣ ਨੂੰ ਹੋਇਆ ਹੈ, ਇਹ ਇਤਿਹਾਸਕ ਰੂਪ ਦੇ ਵਿੱਚ ਸਿੱਧ ਹੈ, ਇਸ ਵਿੱਚ ਕੋਈ ਗੁੰਜਾਇਸ਼ ਨਹੀਂ ਹੈ, ਇੱਕ ਗੱਲ। ਔਰ ਜੇ ਇਹ ਨਿਰਣਾ ਲੈ ਲਿਆ ਜਾਵੇ, ਪੰਥ ਨੂੰ ਲੈਣ ਦਾ ਅਧਿਕਾਰ ਹੈ, ਪੰਥਕ ਜਥੇਬੰਦੀ ਪ੍ਰਤੀਨਿਧ ਜਥੇਬੰਦੀ ਨੂੰ ਲੈਣ ਦਾ ਅਧਿਕਾਰ ਹੈ, ਮਾਮੂਲੀ ਜੀ ਗੱਲ ਸਿਰਫ ਵਿਚਾਰਨ ਵਾਲੀ, ਤਾਂ ਗੱਲ ਠੀਕ ਹੋ ਜਾਏਗੀ ਸਾਰੀ। ਦੂਸਰੀ ਬੇਨਤੀ ਇਹ ਹੈ ਕਿ ਜਿਤਨੇ ਵੀ ਤੁਸੀਂ ਆਏ ਹੋ, ਜੁੜੇ ਹੋ ਜਾਂ ਘਰਾਂ ਵਿੱਚ ਬੈਠੇ ਹੋਏ ਸੁਣ ਰਹੇ ਹੋ, ਆਪਣੇ ਆਪਣੇ ਸਥਾਨਾਂ 'ਤੇ ਸਾਰੇ ਹੀ ਨਨਕਾਣਾ ਸਾਹਿਬ ਦੇ ਇਹਨਾਂ ਸ਼ਹੀਦਾਂ ਦੇ ਇਹ ਸ਼ਹਾਦਤ ਦਾ ਦਿਨ ਸਾਕਾ ਨਨਕਾਣਾ ਸਾਹਿਬ ਧਿਆਨ ਦੇ ਨਾਲ ਮਨਾਉਣਾ ਸ਼ੁਰੂ ਕਰੋ। ਬਹੁਤ ਟਾਵੀਆਂ ਟਾਵੀਆਂ ਥਾਵਾਂ ਨੇ, ਵਿਰਲੀਆਂ ਵਿਰਲੀਆਂ, ਜਿੱਥੇ ਸੁਚੇਤ ਸਿੱਖ ਸੁਚੇਤ ਪ੍ਰਬੰਧਕ ਬੈਠੇ ਹੋਏ ਇਹਨਾਂ ਦਿਨਾਂ ਦੀ ਇਸ ਦਿਨ ਦੀ ਗੱਲ ਕਰਦੇ ਨੇ। ਵਿਸ਼ੇਸ਼ ਤੌਰ 'ਤੇ ਅੱਜ ਦੇ ਦਿਨ ਭਾਵ ਮੈਂ 10 ਫੱਗਣ ਕਹਿਣ ਜਾ ਰਿਹਾ ਜਾਂ 20 ਫਰਵਰੀ ਕਹਿਣ ਜਾ ਰਿਹਾ, ਨਨਕਾਣਾ ਸਾਹਿਬ ਦੇ ਸ਼ਹੀਦ ਹੋਏ ਸਮੂਹ ਸਿੰਘਾਂ ਦੇ ਨਾਮ 'ਤੇ ਵਿਸ਼ੇਸ਼ ਤੌਰ 'ਤੇ ਅਰਦਾਸ ਕੀਤੀ ਜਾਵੇ, ਵਿਸ਼ੇਸ਼ ਤੌਰ 'ਤੇ ਇਕੱਠ ਕੀਤੇ ਜਾਣ ਔਰ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ, ਆਪ ਸੁਚੇਤ ਰਿਹਾ ਜਾਵੇ। ਇਹ ਗੱਲ ਬਹੁਤ ਜ਼ਰੂਰੀ ਹੈ। ਅੱਜ ਅੰਮ੍ਰਿਤ ਵੇਲੇ ਜਿਹੜਾ ਪਾਵਨ ਫੁਰਮਾਨ ਆਇਆ, ਸੋਹੀ ਰਾਗ ਵਿੱਚ ਗਾਇਨ ਕੀਤਾ ਜਾਵੇ, ਗਾਇਨ ਕਰਨ ਵਾਲੇ ਧਿਆਨ ਰੱਖਣ। ਰਹਾਓ ਦੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ ਆਖਿਆ, ਬਲਿਹਾਰੀ ਗੁਰੇ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਮੈਨੂੰ ਸੱਚੇ ਦੇ ਨਾਲ ਜੋੜ ਦਿੱਤਾ। ਫਿਰ ਧਿਆਨ ਕਰਨਾ, ਬਲਿਹਾਰੀ ਗੁਰੇ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਸੱਚ ਸੁਣਦੇ ਤਾਂ ਅਸੀਂ ਸਾਰੇ ਹੀ ਹੈਗੇ ਹਾਂ, ਇਹ ਤਾਂ ਗੱਲ ਹੈਗੀ ਹੈ। ਗੁਰੂ ਕੇ ਸਿੱਖ ਜੋ ਹੋਏ ਸਾਰੇ, ਸੁਣਦੇ ਤਾਂ ਸਾਰੇ ਹੀ ਹੈਗੇ ਹਾਂ, ਪਰ ਉਸ ਸੱਚ ਦੇ ਨਾਲ ਸਾਡੀ ਲਿਵ ਲੱਗੀ ਹੋਈ ਹੈ। ਗੁਰੂ ਨੇ ਤਾਂ ਲਿਵ ਸਾਰਿਆਂ ਦੀ ਲਗਾਈ ਹੈ, ਸਾਰਿਆਂ ਦੀ ਲਿਵ ਲਾਉਣ ਵਾਸਤੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ। ਲੇਕਿਨ ਕੀ ਸਾਰਿਆਂ ਦੀ ਲਿਵ ਲੱਗੀ ਹੋਈ ਹੈ? ਇੱਕ ਪੌੜੀ ਮੇਰੇ ਧਿਆਨ ਵਿੱਚ ਹੈ, ਮੈਂ ਆਪ ਨਾਲ ਸਾਂਝੀ ਕਰਾਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਫਿਰ ਐਂਉਂ ਹੀ ਗੱਲ ਲੱਗਦੀ ਹੈ, ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ। ਅਨੇਕਾਂ ਨੇ ਜਿਹੜਾ ਸੱਚ ਲੈਣ ਵਾਸਤੇ ਆਉਂਦੇ ਹੀ ਨਹੀਂ, ਗੁਰੂ ਕੇ ਕਹਾਉਂਦੇ ਨੇ, ਕਦੀ ਗੁਰੂ ਕੋਲ ਆ ਕੇ ਬਹਿੰਦੇ ਹੀ ਨਹੀਂ। ਲੇਕਿਨ ਜਿਹੜੇ ਗੁਰੂ ਕੋਲ ਆ ਕੇ ਬੈਠੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੱਚ ਦ੍ਰਿੜ ਕਰਵਾਇਆ। ਹੁਣ ਇਹਦੇ ਪਿਛੋਕੜ ਵਿੱਚ ਕੀ ਹੈ? ਗੁਰੂ ਨਾਨਕ ਦੀ ਦ੍ਰਿਸ਼ਟੀ ਹੈ, ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਨਾਲ ਅਗਲਾ ਵਚਨ ਵੀ ਕਰ ਦਿੱਤਾ, ਮੂਰਖ ਸੱਚ ਨਾ ਜਾਣਨੀ, ਮੂਰਖ ਸੱਚ ਨਾ ਜਾਣਨੀ। ਉਹਨਾਂ ਨੇ ਸੱਚ ਸੁਣ ਲਿਆ, ਸੱਚ ਦੀ ਗੱਲ ਸੁਣ ਲਈ, ਸੱਚ ਨੂੰ ਸਮਝਣ ਦਾ ਯਤਨ ਕੀਤਾ। ਕਈਆਂ ਨੇ ਸਮਝ ਲਿਆ, ਕਈ ਸਮਝ ਨਾ ਸਕੇ। ਜਿਨ੍ਹਾਂ ਨੇ ਸਮਝ ਵੀ ਲਿਆ, ਸਾਰਿਆਂ ਦੀ ਸੱਚ ਦੇ ਨਾਲ ਲਿਵ ਨਹੀਂ ਲੱਗੀ, ਸੱਚ ਦੇ ਪ੍ਰਤੀ ਸਮਰਪਿਤ ਹੋ ਕੇ ਚੱਲੇ ਨਹੀਂ ਐਣ। ਔਰ ਫਿਰ ਕੀ ਆਖਿਆ ਬਚਨ, ਮੂਰਖ ਸੱਚ ਨਾ ਜਾਣਨੀ ਮਨਮੁੱਖੀ ਜਨਮ ਗਵਾਇਆ। ਫਿਰ ਕਹਿੰਦੇ ਨੇ ਵਿੱਚ ਦੁਨੀਆ ਕਾਏ ਆਇਆ। ਇੱਕ ਬਚਨ ਭਾਈ ਨੰਦ ਲਾਲ ਜੀ ਦਾ ਆਪਾਂ ਕੱਲ੍ਹ ਕਾਹਲੀ ਕਾਹਲੀ ਆਖਿਆ, ਕੋਰ ਅਸਤ ਹਰ ਆਂਦੀ ਦਾ ਕਿ ਹੱਕਰਾ ਨਾ ਸ਼ਨਾਖਤ, ਹਰੇਕ ਨੇਤਰ ਅੰਨਾ ਹੈ ਜਿਹੜਾ ਸੱਚ ਵੇਖ ਨਹੀਂ ਸਕਦਾ। ਗੁਰੂ ਨਾਨਕ ਦਾ ਸਿੱਖ ਵੀ ਸੱਚ ਨਾ ਵੇਖ ਸਕੇ। ਔਰ ਭਾਈ ਸਾਹਿਬ ਨੇ ਜਿਹੜੀ ਗੱਲ ਆਖੀ ਨਾ, ਕਿਸੇ ਹੋਰ 'ਤੇ ਟੁੱਕਦੀ ਹੋਵੇ ਨਾ ਟੁੱਕਦੀ ਹੋਵੇ, ਮੈਂ ਕਹਿੰਦਾ ਜਿਹੜੇ ਸਿੱਖ ਸੱਚ ਨਹੀਂ ਵੇਖ ਸਕੇ ਜਾਂ ਵੇਖ ਸਕਦੇ, ਉਹਨਾਂ 'ਤੇ ਪੂਰੀ ਟੁੱਕਦੀ ਹੈ। ਕੀ ਆਖਿਓ ਨੇ, ਕੋਰ ਅਸਤ ਹਰ ਆਂਦੀ ਦਾ ਕਿ ਹੱਕਰਾ ਨਾ ਸ਼ਨਾਖਤ, ਈ ਉਮਰੇ ਹਾਂ ਗਿਰਾ ਮਾਇਆ ਬਗਫਲਤ ਦਰ ਬਾਖਤ। ਇਹ ਉਮਰ ਕਿਤਨੀ ਵਧੀਆ ਸੀ, ਮੈਂ ਕਹਾਂਗਾ ਇਹ ਸਿੱਖਾਂ ਦਾ ਜਨਮ ਕਿੰਨਾ ਵਧੀਆ ਸੀ, ਸਿੱਖਾਂ ਦੇ ਘਰ ਜੰਮਣਾ ਕਿਤਨੀ ਖੁਸ਼ਕਿਸਮਤੀ ਸੀ। ਬਗਫਲਤ ਦਰ ਬਾਖਤ ਅਤੇ ਅਣਗਹਿਲੀ ਦੇ ਨਾਲ ਨਾ ਸਾਰਾ ਐਵੇਂ ਬਿਤਾ ਦਿੱਤਾ ਅਤੇ ਐਵੇਂ ਬਿਤਾਉਂਦੇ ਤੁਰੇ ਜਾ ਰਹੇ ਸੀ। ਉਹ ਗਿਰੀਆਂ ਕੁਨਾ ਆਮਦ। ਹੁਣ ਇਹ ਗੱਲ ਤਾਂ ਸਿੱਖਾਂ ਦੇ ਵਾਸਤੇ ਵੀ ਹੈਗੀ ਹੈ ਨਾ, ਕਹਿੰਦੇ ਨੇ ਗਿਰੀਆਂ ਕੁਨਾ ਆਮਦ, ਜਿਸ ਵੇਲੇ ਜੰਮਿਆ ਸੀ ਜੰਮਦੇ ਨੇ ਬੱਚੇ ਅਤੇ ਸਾਰੇ ਰੋਂਦੇ ਹੀ ਜੰਮਦੇ ਨੇ, ਆਇਆ ਅਤੇ ਰੋਂਦਾ ਆਇਆ। ਬਾਸਰਤ ਮੁਰਦ, ਜ਼ਮਾਨਾ ਮਰਨ ਲੱਗਾ ਅਤੇ ਮਰਨ ਲੱਗਾ ਵੀ ਨਾ ਰੋਂਦਾ ਹੀ ਮਰਿਆ, ਹਸਰਤਾਂ ਲੈ ਕੇ ਹੀ ਮਰਿਆ, ਕਿਉਂਕਿ ਲਾਲਚੀ ਹਸਰਤਾਂ ਹਿਰਸਾਂ ਕਮਜ਼ੋਰੀਆਂ ਇਹ ਤੰਗਾਂ ਇਹ ਲੋਚਾਂ ਇਹ ਕਦੀ ਪੂਰੀਆਂ ਨਹੀਂ ਹੁੰਦੀਆਂ। ਫਿਰ ਉੱਥੇ ਆਖੇ ਅਫਸੋਸ ਦਰੀ ਆਮਦ ਕਾਰ ਨਾ ਸਾਖਤ, ਅਫਸੋਸ। ਮੈਂ ਇਸ ਲਈ ਆਖਿਆ ਹੈ ਕਿਸੇ ਹੋਰ ਦੇ ਪ੍ਰਤੀ ਅਫਸੋਸ ਹੋਵੇ ਨਾ ਹੋਵੇ, ਜਿਹੜੇ ਸਿੱਖ ਗੁਰਦੁਆਰੇ ਆਏ ਚੰਗੇ ਨੇ, ਜਿਨ੍ਹਾਂ ਜਿਹੜੇ ਨਹੀਂ ਆਏ ਉਹਨਾਂ ਨਾਲੋਂ ਚੰਗੇ, ਪਰ ਸੱਚ ਸੁਣਿਆ ਨਾ, ਸੱਚ ਵਿਚਾਰਿਆ ਨਾ, ਸੱਚ ਨਾਲ ਜੁੜਿਆ ਨਾ, ਸੱਚ ਨਾਲ ਲਿਵ ਨਾ ਲਗਾਈ, ਅਤੇ ਉਸ ਸੱਚ ਦੀ ਸੰਭਾਲ ਕਰਨ ਵਾਸਤੇ ਆਪਾਂ ਸਮਰਪਿਤ ਨਾ ਕੀਤਾ, ਅਫਸੋਸ ਦਰੀ ਆਮਦ ਕਾਰ ਨਾ ਸਾਖਤ, ਸਵਾਰਿਆ ਕੱਖ ਨਹੀਂ ਉਹਨਾਂ ਨੇ। ਮਨੁੱਖਾ ਜਨਮ ਲੈ ਕੇ ਵੀ, ਮੈਂ ਆਖਾਂਗਾ ਸਿੱਖ ਬਣ ਕੇ ਵੀ, ਉਹਨਾਂ ਨੇ ਸਵਾਰਿਆ ਕੱਖ ਨਹੀਂ ਹੈ। ਕਿਸੀ ਕੀ ਚਾਰ ਦਿਨ ਕੀ ਜ਼ਿੰਦਗੀ ਸੌ ਕਾਮ ਕਰਤੀ ਹੈ। ਸਿੱਖ ਹੋਵੇ, ਸਮਰਪਿਤ ਹੋ ਜਾਏ, ਸਿੱਖੀ ਸਮਝ ਲਵੇ, ਸੀਨੇ ਨਾਲ ਲਾ ਲਵੇ, ਕੁਛ ਕਰ ਗੁਜ਼ਰੇ, ਕਿਸੀ ਕੀ ਚਾਰ ਦਿਨ ਕੀ ਜ਼ਿੰਦਗੀ ਸੌ ਕਾਮ ਕਰਤੀ ਹੈ, ਔਰ ਕਿਸੀ ਕੀ ਸੌ ਬਰਸ ਕੀ ਜ਼ਿੰਦਗੀ ਸੇ ਕੁਛ ਨਹੀਂ ਹੋਤਾ। ਇਸੇ ਲਈ ਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ। ਮਾਣਯੋਗ ਸਿੰਘ ਸਾਹਿਬ ਸਵੇਰੇ ਸ਼ਬਦ ਸਰਵਣ ਕਰਵਾ ਰਹੇ ਸਨ, ਮੈਂ ਵਿਚਾਰ ਰਿਹਾ ਸਾਂ ਇਹ ਸ਼ਬਦ ਅੱਜ ਹੀ ਆਉਣਾ ਚਾਹੀਦਾ ਸੀ, ਅੱਜ ਹੀ ਆਉਣਾ ਚਾਹੀਦਾ ਸੀ। ਸਿੱਖ ਕੋਲੋਂ ਕੁਝ ਹੋ ਜਾਵੇ, ਜਿਹੜੇ ਸਿੱਖ ਕੁਝ ਕਰਨ ਕਰ ਗੁਜ਼ਰਨ ਦੇ ਵਾਸਤੇ ਸਨੱਦਬੱਧ ਨੇ, ਤਿਆਰ ਬਰਤਿਆਰ ਨੇ, ਕੁਝ ਕਰਨਾ ਚਾਹੁੰਦੇ ਨੇ, ਸੱਚ ਨੂੰ ਜਿਨ੍ਹਾਂ ਨੇ ਸੀਨੇ ਨਾਲ ਲਾਇਆ ਹੋਇਆ ਹੈ ਨਾ, ਆਖਿਆ ਬਲਿਹਾਰੀ ਗੁਰੇ ਆਪਣੇ ਵਿੱਟੋ। ਮੈਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਕਿਰਪਾ ਕਰਕੇ ਨਾ ਮੈਨੂੰ ਸੱਚ ਦੀ ਸੂਝ ਦਿੱਤੀ ਅਤੇ ਸੱਚ ਦੇ ਨਾਲ ਮੈਨੂੰ ਜੋੜ ਦਿੱਤਾ, ਅਤੇ ਮੈਂ ਜੁੜ ਗਿਆ ਉਹਨਾਂ ਦੀ ਕਿਰਪਾ ਦੇ ਨਾਲ। ਜੁੜ ਕਿਵੇਂ ਗਿਆ? ਸ਼ਬਦ ਚੀਨ, ਸ਼ਬਦ ਨੂੰ ਸਮਝਿਆ। ਕਿਵੇਂ ਜੁੜਿਆ? ਸ਼ਬਦ ਚੀਨ, ਉਪਦੇਸ਼ ਨੂੰ ਸੁਣਿਆ, ਸਮਝਿਆ, ਵਿਚਾਰਿਆ। ਅੱਗੇ ਚੱਲ ਕੇ ਸਪਸ਼ਟ ਕਰਨਗੇ। ਇਹਦੇ ਇਵੇਂ ਕਰਨ ਨਾਲ ਕੀ ਹੁੰਦਾ ਹੈ? ਆਤਮ ਪ੍ਰਗਾਸਿਆ, ਅੰਦਰ ਜਗਮਗਾ ਉੱਠਿਆ। ਸ਼ਬਦ ਦੀ ਜਿਸ ਵੇਲੇ ਸੋਝੀ ਆ ਜਾਂਦੀ ਹੈ ਨਾ, ਸੱਚ ਕੀ ਹੈ, ਸੱਚ ਕੀ ਨਹੀਂ ਹੈ, ਮੈਂ ਚੱਲਣਾ ਕਿੱਧਰ ਹੈ, ਕਿੱਧਰ ਮੈਂ ਨਹੀਂ ਜਾਣਾ, ਸਿੱਖ ਨਿਰਣਾ ਕਰ ਲੈਂਦਾ ਹੈ, ਸਿੱਖ ਨਿਰਣਾ ਕਰ ਸਕਦਾ ਹੈ। ਔਰ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਸਹਿਜੇ ਰਹਿਆ ਸਮਾਈ, ਉਹ ਸਦਾ ਸਹਿਜ ਦੇ ਵਿੱਚ ਟਿਕ ਗਏ। ਫਿਰ ਟਿਕ ਗਏ ਕਿਵੇਂ? ਟਿਕ ਗਏ, ਮੈਂ ਕਹਾਂਗਾ ਇਸ ਤੋਂ ਵੱਡੀ ਖੂਬਸੂਰਤ ਉਦਾਹਰਣ ਹੋਰ ਕੀ ਹੋਵੇਗੀ? ਭਾਈ ਲਛਮਣ ਸਿੰਘ ਹੋਰਾਂ ਵਾਂਗੂ ਟਿਕ ਗਏ, ਟਿਕ ਗਏ। ਫਿਰ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਆ ਪਿੱਛੇ ਪੰਗਤੀ ਲਿਖੀ ਹੈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਿੰਨੀ ਵਾਰੀ ਪੰਗਤੀਆਂ ਪੜ੍ਹੀਆਂ ਹੋਣਗੀਆਂ, ਕਿੰਨੀ ਵਾਰੀ ਅਸੀਂ ਸੁਣੀਆਂ ਹੋਣਗੀਆਂ, ਲੇਕਿਨ ਇਹਨਾਂ ਪੰਗਤੀਆਂ ਨੂੰ ਜੀਵਿਆ ਕਿਸਨੇ ਹੈ? ਕਿਸਨੇ ਜੀਵਿਆ? ਅਸੀਂ ਕਹਿੰਦੇ ਹਾਂ ਜੀਵਿਆ ਗੁਰੂ ਅਰਜਨ ਸਾਹਿਬ ਨੇ, ਅਸੀਂ ਕਹਿੰਦੇ ਹਾਂ ਜੀਵਿਆ ਭਾਈ ਦਿਆਲਾ ਨੇ, ਅਸੀਂ ਕਹਿੰਦੇ ਹਾਂ ਜੀਵਿਆ ਭਾਈ ਸਾਹਿਬ ਮਨੀ ਸਿੰਘ ਹੋਰਾਂ ਨੇ, ਜੀਵਿਆ ਭਾਈ ਤਾਰੂ ਸਿੰਘ ਹੋਰਾਂ ਨੇ, ਜੀਵਿਆ ਬਾਬਾ ਦੀਪ ਸਿੰਘ ਹੋਰਾਂ ਨੇ, ਜੀਵਿਆ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਨੇ, ਔਰ ਜੀਵਿਆ ਭਾਈ ਸਾਹਿਬ ਲਛਮਣ ਸਿੰਘ ਹੋਰਾਂ ਨੇ। ਜੀਵਿਆ ਉਸ ਬੀਬੀ ਨੇ ਵੀ ਜਿਹੜੀ ਜੈਤੋ ਦੇ ਮੋਰਚੇ ਵਿੱਚ ਜਾ ਰਹੀ ਸੀ, ਚੇਤੇ ਰੱਖਣਾ ਇਹਨਾਂ ਦਿਨਾਂ ਦੇ ਵਿੱਚ ਹੀ ਜੈਤੋ ਦਾ ਮੋਰਚਾ ਚੱਲ ਰਿਹਾ ਸੀ, ਕੁਝ ਸਮੇਂ ਬਾਅਦ ਇਹਨਾਂ ਦਿਨਾਂ 'ਚ ਹੀ ਚੱਲ ਰਿਹਾ ਸੀ। ਜੀਵਿਆ ਉਸ ਬੀਬੀ ਨੇ ਜਿਹੜੀ ਆਪਣੇ ਗੁਰਸਿੱਖ ਭਰਾਵਾਂ ਦੇ ਨਾਲ, ਸਿੱਖਾਂ ਦੇ ਨਾਲ, ਸਿੰਘਾਂ ਦੇ ਨਾਲ ਰਲ ਕੇ ਮੋਰਚੇ ਵਿੱਚ ਜਾ ਰਹੀ ਸੀ, ਅਤੇ ਛਾਤੀ ਦੇ ਨਾਲ ਪੁੱਤਰ ਲੱਗਾ ਹੋਇਆ ਸੀ, ਜਿਸ ਵੇਲੇ ਗੋਰੇ ਅੰਗਰੇਜ਼ ਨੇ ਅੱਗੋਂ ਗੋਲੀ ਚਲਾਈ ਹੈ, ਅਤੇ ਗੋਲੀ ਪੁੱਤਰ ਨੂੰ ਲੱਗੀ, ਪੁੱਤਰ ਝਟਕੂ ਤੜਪਿਆ ਅਤੇ ਸ਼ਾਂਤ ਹੋ ਗਿਆ। ਮਾਂ ਨੇ ਸਮਝ ਲਿਆ ਮੇਰਾ ਪੁੱਤਰ ਸ਼ਾਂਤ ਹੋ ਗਿਆ, ਲੇਕਿਨ ਸਹਿਜ ਹੈ, ਸਹਿਜ ਹੈ। ਸ਼ਾਂਤ ਹੋਏ, ਪੁੱਤਰ ਨੂੰ ਉੱਥੇ ਲਿਟਾ ਦਿੱਤਾ ਅਤੇ ਆਪ ਅੱਗੇ ਵੱਧਦੀ ਚਲੀ ਗਈ। ਇਹ ਹੈ ਤਨ ਮਨ ਕਾਟ ਕਾਟ ਸਭ ਅਰਪੀ, ਅਰਥ ਦਿੱਤੇ ਅੱਜ। ਇਸੇ ਲਈ ਹਜ਼ੂਰ ਨੇ ਆਖਿਆ ਬਲਿਹਾਰੀ ਗੁਰੇ ਆਪਣੇ ਵਿੱਚੋਂ ਜਿਨ ਸਾਚੇ ਸਿਉਂ ਲਿਵ ਲਾਈ। ਭਾਈ ਲਛਮਣ ਸਿੰਘ ਹੋਰੀ ਸ਼ਹੀਦ ਹੋ ਗਏ, ਜੈਤੋ ਦੇ ਮੋਰਚੇ ਵਾਲੇ ਸਾਰੇ ਸ਼ਹੀਦ ਹੋ ਗਏ, ਪਰ ਯਾਦ ਅਸੀਂ ਅੱਜ ਵੀ ਕਰਦੇ ਹਾਂ। ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ, ਯਾਦ ਕਰਦੇ ਹਾਂ, ਯਾਦ ਸਦਾ ਕਰਦੇ ਰਹੀਏ। ਕੀ ਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ, ਕੀ ਫਰਮਾਨ ਕੀਤਾ, ਆਓ ਆਪਾਂ ਸਾਰੇ ਸ਼ਬਦ ਦੇ ਅਰਥਾਂ ਨੂੰ ਅਤੇ ਸਮੇਂ ਦੇ ਨਾਲ ਨਾਲ ਜਿਤਨਾ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਇਤਿਹਾਸ ਨੂੰ ਸਮਝਣ ਦਾ ਆਪਾਂ ਯਤਨ ਕਰੀਏ। ਰਸਨਾ ਸਾਰੇ ਪਵਿੱਤਰ ਕਰਦੇ ਹੋਏ ਹਾਂ, ਬੁਲੰਦ ਆਵਾਜ਼ ਵਿੱਚ ਬੋਲੋ ਜੀ ਵਾਹਿਗੁਰੂ, ਬੋਲੋ ਜੀ, ਬੋਲੋ ਜੀ ਵਾਹਿਗੁਰੂ।
ਸੂਹੀ ਮਹੱਲਾ ਤੀਜਾ।
ਸੂਹੀ ਰਾਗ ਵਿੱਚ ਸ਼ਬਦ ਗਾਇਆ ਜਾਵੇ, ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ।
ਕਰ ਪਹਿਲਾ ਅਸ਼ਟਪਦੀਆਂ।
ਸੂਹੀ ਰਾਗ ਵਿੱਚ ਪਹਿਲੇ ਘਰ ਵਿੱਚ ਗਾਇਆ ਜਾਵੇ ਅਤੇ ਇਹ ਅਸ਼ਟਪਦੀ ਹੈ, ਇੱਕ ਅਸ਼ਟਪਦੀਆਂ ਦੇ ਸੰਗ੍ਰਹਿ ਵਿੱਚੋਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ, ਜਿਸ ਨੂੰ ਜਾਣਿਆ ਜਾ ਸਕਦਾ ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ।
ਨਾਮੇ ਹੀ ਤੇ ਸਭ ਕਿਛ ਹੋਆ।
ਨਾਮੇ ਹੀ ਤੇ ਸਭ ਕਿਛ ਹੋਆ। ਗੁਰੂ ਪਹਿਲੀ ਸੋਝੀ ਤਾਂ ਇਹ ਦਿੰਦੇ ਨੇ ਕਿ ਜੋ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਹੈ ਇਹ ਕਰਨ ਵਾਲਾ ਕੇਵਲ ਕਰਤਾਰ ਹੈ। ਕਰਨ ਵਾਲਾ ਕੌਣ ਹੈ? ਕੇਵਲ ਕਰਤਾਰ। ਇੱਥੇ ਨਾਮ ਤੋਂ ਭਾਵ ਹੈ ਕਰਤਾਰ, ਵਾਹਿਗੁਰੂ। ਵਾਹਿਗੁਰੂ ਜੀ ਨੇ ਹੀ ਸਾਰਾ ਕੁਝ ਬਣਾਇਆ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਜੀ।
ਬਿਨ ਸਤਿਗੁਰ ਨਾਮ ਨਾ ਜਾਪੈ।
ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਸਾਡੀਆਂ ਅੱਖਾਂ ਵਿੱਚ ਨਾ ਗਿਆਨ ਦਾ ਸੁਰਮਾ ਪਾਉਂਦੇ ਨੇ, ਕਰਤਾਰ ਸਾਨੂੰ ਫਿਰ ਨਜ਼ਰ ਆਉਣ ਲੱਗਦਾ ਹੈ। ਨਹੀਂ ਤਾਂ ਸਾਨੂੰ ਨਾ ਵੇਖਦਿਆਂ ਹੋਇਆਂ ਵੀ ਨਾ ਅਸੀਂ ਅੰਨਿਆਂ ਵਾਂਗੂ ਜਾਂ ਤੁਰੇ ਫਿਰਦੇ ਹਾਂ, ਇਹੋ ਜਿਹੀਆਂ ਹਰਕਤਾਂ ਕਰਦੇ ਹਾਂ, ਇਹੋ ਜਿਹੇ ਬੋਲ ਬੋਲਦੇ ਹਾਂ। ਕਿਉਂ? ਬਿਨ ਸਤਿਗੁਰ ਨਾਮ ਨਾ ਜਾਪੈ ਜੀ।
ਗੁਰ ਕਾ ਸ਼ਬਦ ਮਹਾਰਸ ਮੀਠਾ।
ਗੁਰੂ ਕਾ ਸ਼ਬਦ, ਜਿਵੇਂ ਫਿਰ ਸਤਿਗੁਰੂ ਮਹਾਰਾਜ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ, ਪਿਆਰਿਆ ਜਰਾ ਅੱਖਾਂ ਖੋਲ੍ਹ ਕੇ ਦੇਖ ਖਾਂ। ਮੈਨੂੰ ਉਹ ਘਟਨਾ ਮੁੜ ਮੁੜ ਕੇ ਚੇਤੇ ਆ ਜਾਂਦੀ ਹੈ ਜਿਹੜਾ ਸੁਲੱਖਣੀ ਜੀ ਨੇ ਸਾਡੇ ਸਤਿਕਾਰਯੋਗ ਮਾਤਾ ਜੀ ਨੇ ਆਖਿਆ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਨੂੰ, ਤੁਸਾਂ ਇਹਦੇ ਸਿਰ 'ਤੇ ਪੰਡ ਚੁਕਾ ਦਿੱਤੀ ਨਦੀਨ ਦੀ, ਕੱਪੜੇ ਸਾਰੇ ਖਰਾਬ ਹੋ ਗਏ। ਅਤੇ ਸਤਿਗੁਰੂ ਮਹਾਰਾਜ ਨਾ ਫਿਰ ਮੋਢੇ 'ਤੇ ਹੱਥ ਰੱਖ ਕੇ ਆਖਦੇ ਨੇ ਸੁਲੱਖਣੀਏ, ਅਸਾਂ ਨੇ ਇਹ ਨਦੀਨ ਦੀ ਪੰਡ ਨਹੀਂ ਚੁਕਾਈ, ਇਹ ਗੁਰਤਾ ਦੀ ਪੰਡ ਚੁਕਾਈ ਹੈ। ਇਹ ਚਿੱਕੜ ਦੀਆਂ ਛਿੱਟੇ ਨਹੀਂ ਮਾਰੇ, ਚਿੱਕੜ ਦੇ ਛਿੱਟੇ ਨਹੀਂ ਪਏ। ਅਸੀਂ ਖੁਸ਼ੀ ਵਿੱਚ ਆ ਕੇ ਨਾ ਕੇਸਰ ਹੀ ਡੋਲ ਦਿੱਤਾ ਇਹਦੇ ਉੱਪਰ। ਫਿਰ ਕਹਿੰਦੇ ਨੇ ਸ਼੍ਰੀ ਪ੍ਰਭ ਕਹੈ ਦੇਖਿਓ, ਸ਼੍ਰੀ ਗੁਰੂ ਕਹੈ ਦੇਖਿਓ। ਗੁਰੂ ਸਾਹਿਬ ਕਹਿੰਦੇ ਸੁਲੱਖਣੀ ਅੱਖਾਂ ਖੋਲ੍ਹ ਕੇ ਵੇਖ ਜ਼ਰਾ, ਵੇਖਿਆ। ਹੁਣ ਅੱਗੋਂ ਹੱਥ ਜੋੜ ਕੇ ਆਖਿਆ ਪ੍ਰਭ ਦੇਖਾ, ਅਤੇ ਨਾਲ ਹੀ ਆਖਿਆ ਤੁਮਰੀ ਗਦ ਤੁਮ ਲਖੋਆ ਲੇਖਾ। ਪਾਤਸ਼ਾਹ ਐ ਸਵਾਮੀ ਅਸੀਂ ਆਖੀਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਸਾਨੂੰ ਸਾਰਿਆਂ ਨੂੰ ਚਿੱਕੜ ਹੀ ਨਜ਼ਰ ਆਉਂਦਾ ਹੈ, ਕੇਸਰ ਉਹਨੂੰ ਹੀ ਨਜ਼ਰ ਆਉਂਦਾ ਹੈ ਜਿਨ੍ਹਾਂ ਨੂੰ ਤੁਸਾਂ ਨੇ ਅੱਖਾਂ ਦੇ ਦਿੱਤੀਆਂ, ਰੋਸ਼ਨੀ ਦੇ ਦਿੱਤੀ। ਬਿਨ ਸਤਿਗੁਰ ਨਾਮ ਨਾ ਜਾਪੈ, ਅਰ ਗੁਰ ਕਾ ਸ਼ਬਦ ਮਹਾਰਸ ਮੀਠਾ। ਅੱਗੇ ਕੀ ਆਖਿਆ ਜੀ? ਬਿਨ ਚਾਖੇ ਸਾਧ ਨਾ ਜਾਪੈ। ਜਦ ਤੱਕ ਨਾ ਸ਼ਬਦ ਨੂੰ ਚੱਖਿਆ ਨਹੀਂ, ਹੁਣ ਚੇਤਾ ਰੱਖ ਲੈਣਾ, ਸ਼ਬਦ ਪਦਾਰਥ ਨਹੀਂ ਹੈ, ਸ਼ਬਦ ਵਸਤੂ ਨਹੀਂ ਹੈ। ਬਈ ਕੋਈ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਭ ਲਾਉਣ ਦਾ ਯਤਨ ਕਰੇ, ਗੁਟਕੇ ਨੂੰ ਜੀਭ ਲਾਉਣ ਦਾ ਯਤਨ ਕਰੇ, ਪੱਤਰੇ ਨੂੰ ਜੀਭ ਲਾਉਣ ਦਾ ਯਤਨ ਕਰੇ, ਐਂ ਤਾਂ ਨਹੀਂ ਚੱਖਿਆ ਜਾਏਗਾ ਨਾ। ਸ਼ਬਦ ਸੂਖਮ ਹੈ, ਸ਼ਬਦ ਸੂਖਮ ਹੈ ਅਤੇ ਸ਼ਬਦ ਦੀ ਸੂਖਮ ਸੂਖਮਤਾ ਨੂੰ ਚੱਖਿਆ ਜਾ ਸਕਦਾ ਹੈ ਸਾਡੀ ਸੁਰਤੀ ਦੇ ਨਾਲ। ਹੁਣ ਸੁਰਤੀ ਨਾਲ ਕਿਵੇਂ ਸ਼ਬਦ ਨੂੰ ਚੱਖਿਆ ਜਾ ਸਕਦਾ ਹੈ? ਸਤਿਗੁਰੂ ਮਹਾਰਾਜ ਅੱਗੇ ਖੋਲ੍ਹਦੇ ਪਏ ਨੇ, ਪਰ ਮੈਂ ਇੱਥੇ ਬਚਨ ਕਰਦੇ ਹਾਂ, ਸੁਰਤੀ ਨਾਲ ਸੁਣ ਕੇ, ਸੁਰਤੀ ਨਾਲ ਵਿਚਾਰ ਕੇ, ਸੁਰਤੀ ਨਾਲ ਧਾਰ ਕੇ ਹੀ ਚੱਖਿਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਸੀ, ਜਿਨ੍ਹਾਂ ਨੇ ਚੱਖਿਆ ਜੇ ਕੋ ਖਾਵੈ ਜੇ ਕੋ ਪੁੰਚੈ, ਫਿਰ ਕੀ ਹੁੰਦਾ ਹੈ ਜੀ? ਤਿਸਕਾ ਹੋਏ। ਅਸੀਂ ਮੱਥੇ ਹੀ ਟੇਕਦੇ ਹਾਂ, ਮੈਨੂੰ ਖਿਮਾ ਕਰਿਓ ਜੇ। ਇਸ ਵਾਰੀ ਵੀ, ਇਸ ਸਾਲ ਵੀ ਅਤੇ ਪਿਛਲੇ ਸਾਲ ਵੀ ਅੰਤਰਰਾਸ਼ਟਰੀ ਗੁਰਮਤ ਵਿਚਾਰ ਸੰਮੇਲਨ ਗੁਰਦੁਆਰਾ ਬੰਗਲਾ ਸਾਹਿਬ ਹੋਇਆ ਨਵੰਬਰ ਮਹੀਨੇ ਵਿੱਚ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸਾਹਿਬਾਨ ਅਤੇ ਸਾਰੇ ਪਹੁੰਚੇ ਸਨ। ਇਹਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ, ਹੋਰ ਮਹਾਂਪੁਰਸ਼ ਸਾਰੇ ਪਹੁੰਚੇ ਸਨ, ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ, ਅਤੇ ਭਾਈ ਸਾਹਿਬ ਜੀ, ਭਾਈ ਜਸਵੀਰ ਸਿੰਘ ਜੀ ਸਾਬਕਾ ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ। ਇੱਕ ਹੀ ਗੱਲ 'ਤੇ ਸਾਰਿਆਂ ਦਾ ਧਿਆਨ ਸੀ ਅਤੇ ਸਾਰਿਆਂ ਨੇ ਧਿਆਨ ਦਿਵਾਇਆ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਬੱਚਾ ਨਹੀਂ ਆਇਆ ਅਤੇ ਤਾਂ ਵੀ ਅਰਦਾਸ ਕਰਦੇ ਹਾਂ, ਜਨਮਿਆ ਤਾਂ ਵੀ ਇੱਥੇ ਲਿਆ ਕੇ ਲਿਟਾ ਦਿੱਤਾ, ਵੱਡਾ ਹੋਇਆ ਇੱਥੇ ਹੀ ਲਿਆ ਕੇ ਪਰਿਕਰਮਾ ਕਰਵਾਈਆਂ, ਜੇ ਕੋਈ ਚਲਾ ਗਿਆ ਸਾਡਾ ਸੁਨੇਹੀ ਇੱਥੇ ਹੀ ਆ ਕੇ ਅਰਦਾਸ ਕੀਤੀ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਤਾਂ ਜਿਉਂ ਨਹੀਂ ਸਕਦੇ, ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਜੂਦ ਮੰਨ ਲਿਆ ਹੈ ਅਤੇ ਇੱਥੇ ਰੁਕ ਗਏ ਹਾਂ, ਵਜੂਦ ਦੇ ਅੱਗੇ ਮੱਥਾ ਟੇਕਿਆ, ਵਜੂਦ ਦੀਆਂ ਪਰਿਕਰਮਾ ਕੀਤੀਆਂ, ਵਜੂਦ ਦੇ ਨਾਲ ਪੂਰਾ ਪੂਰਾ ਸਨਮਾਨ ਕੀਤਾ, ਪਰ ਇਸ ਵਜੂਦ ਦੇ ਵਿੱਚ ਸ਼ਬਦ ਕੀ ਲਿਖਿਆ ਹੋਇਆ ਹੈ ਉਸਨੂੰ ਚੱਖਿਆ ਸਾਨੇ? ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ ਗੁਰਮੁਖ ਹੋਵੇ ਤਾਂ ਇੱਕੋ ਜਾਣਾ। ਹਾਂਜੀ ਪੜ੍ਹਿਓ ਜੀ ਤੁਸੀਂ।
ਕੌਡੀ ਬਦਲੇ ਜਨਮ ਗਵਾਇਆ,
ਉਹਨਾਂ ਨੇ ਜਿਨ੍ਹਾਂ ਨੇ ਨਾਂ ਚੱਖਿਆ, ਵਾਹਿਗੁਰੂ ਜੀ ਨਾਂ ਚੱਖਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਇਹ ਕੌਡੀ ਬਦਲੇ ਤਾਂ ਨਹੀਂ ਆਖਿਆ ਜਾ ਸਕੇਗਾ, ਇਵੇਂ ਨਹੀਂ ਆਖ ਸਕਦੇ ਅਸੀਂ। ਲੇਕਿਨ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਮੇਰਾ ਮੱਥਾ ਟੇਕਣ ਨਾਲ, ਪਰਿਕਰਮਾ ਕਰੀ ਜਾਣ ਦੇ ਨਾਲ ਗੱਲ ਨਹੀਂ ਬਣਦੀ, ਜਦ ਤੱਕ ਅਸੀਂ ਸੁਰਤੀ ਦੇ ਨਾਲ ਸ਼ਬਦ ਨੂੰ ਚੱਖਦੇ ਨਹੀਂ ਹਾਂ, ਨਹੀਂ ਚੱਖਾਂਗੇ, ਯਾਦ ਰੱਖਿਓ ਜੇ, ਫਿਰ ਕੌਡੀ ਬਦਲੇ ਜਨਮ ਗਵਾਇਆ। ਕਿਉਂ ਭਲਾ? ਹਾਂਜੀ
ਚੀਨਸ ਨਾਹੀ ਆਪੈ,
ਆਪਣੇ ਆਪ ਦਾ ਪਤਾ ਹੀ ਕੱਖ ਨਹੀਂ ਲੱਗਦਾ ਬੰਦਿਆਂ ਨੂੰ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ,
ਜੇ ਕਿਤੇ ਗੁਰੂ ਕਾ ਸਿੱਖ ਬਣ ਜਾਏ, ਗੁਰਮਤ ਅਨੁਸਾਰ ਚੱਲੇ ਤਾਂ ਸਮਝ ਲਏਗਾ ਕਿ ਇੱਕ ਕਰਤਾਰ ਨਹੀਂ ਸਾਰਾ ਕੁਝ ਪੈਦਾ ਕੀਤਾ ਹੈ ਅਤੇ ਮੈਂ ਵੀ ਉਸੇ ਦੇ ਸਮਰਪਿਤ ਹੋ ਕੇ ਚੱਲਣਾ ਹੈ ਜ਼ਿੰਦਗੀ ਵਿੱਚ।
ਹਉਮੈ ਦੁੱਖ ਨਾ ਸੰਤਾਪੈ,
ਹਉਮੈ ਦਾ ਦੁੱਖ ਜਿਹੜਾ ਉਹਨੂੰ ਵੱਖਰਾ ਜਿਹਾ ਬਣਾਈ ਰੱਖਦਾ ਹੈ ਸਾਰਿਆਂ ਤੋਂ, ਸ਼ਬਦ ਤੋਂ ਵੱਖਰਾ ਬਣਾਈ ਰੱਖਦਾ ਹੈ, ਗੁਰੂ ਤੋਂ ਵੱਖਰਾ ਬਣਾਈ ਰੱਖਦਾ ਹੈ, ਪੰਥ ਤੋਂ ਵੱਖਰਾ ਬਣਾਈ ਰੱਖਦਾ ਹੈ, ਫਿਰ ਉਹ ਹਉਮੈ ਦਾ ਦੁੱਖ ਨੂੰ ਪਰੇਸ਼ਾਨ ਨਹੀਂ ਕਰੇਗਾ, ਪੀੜਤ ਨਹੀਂ ਕਰੇਗਾ।
ਬਲਿਹਾਰੀ ਗੁਰ ਆਪਣੇ ਵਿਟੋ,
ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ, ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ, ਬੋਲੋ ਸਾਰੇ, ਏਤੇ ਚਾਨਣ ਹੁੰਦਿਆਂ ਗੁਰਬਿਣ ਕੋਰ ਅੰਧਾਰ, ਗੁਰਮਤ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਇਹ ਕੋਰ ਅੰਧੇਰਾ ਹੀ ਹੈ।
ਜਿਨ ਸੱਚੇ ਸਿਉ ਲਿਵ ਲਾਈ,
ਗੁਰੂ ਤੋਂ ਬਲਿਹਾਰ ਜਿਹਨੇ ਸੱਚ ਨਾਲ ਜੋੜਿਆ, ਸੱਚ ਦੀ ਸੂਝ ਦਿੱਤੀ,
ਸ਼ਬਦ ਚੀਨ ਆਤਮ ਪ੍ਰਗਾਸਿਆ,
ਉਹਦੀ ਕਿਰਪਾ ਦੇ ਨਾਲ ਸ਼ਬਦ ਨਾਲ ਜੁੜਿਆ, ਸ਼ਬਦ ਨੂੰ ਸਮਝਿਆ, ਅੰਦਰ ਪ੍ਰਕਾਸ਼ ਹੋਇਆ,
ਸਹਿਜੇ ਰਹਿਆ ਸਮਾਈ,
ਔਰ ਜਿਹੜੇ ਜੁੜ ਗਏ, ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋਇਆ, ਜੀਵਨ ਵਿੱਚ ਟਿਕ ਗਏ, ਉਹ
ਗੁਰਮੁਖ ਗਾਵੇ ਗੁਰਮੁਖ ਬੂਝੈ।
ਹੁਣ ਚੱਖਣਾ ਕੀ ਹੈ? ਇਹ ਮਹਾਰਾਜ ਨੇ ਆਪ ਅਰਥ ਕਰ ਦਿੱਤੇ। ਗੁਰੂ ਕਾ ਸਿੱਖ ਕੀ ਕਰਦਾ ਹੈ? ਸ਼ਬਦ ਨੂੰ ਗਾਉਂਦਾ ਹੈ। ਗੁਰੂ ਕਾ ਸਿੱਖ ਕੀ ਕਰਦਾ ਹੈ? ਸ਼ਬਦ ਨੂੰ ਬੁੱਝਦਾ ਹੈ। ਕਿਆ ਗੁਰ ਕਹੈ ਕਰੈ ਹਮ ਕਹਾਂ, ਕਿਆ ਆਸ਼ਾ ਗੁਰਦੇਵ ਉਚਾਰਾ ਇਸ ਗੱਲ ਨੂੰ ਸਮਝਦਾ ਹੈ। ਹਾਂਜੀ,
ਗੁਰਮੁਖ ਸ਼ਬਦ ਵਿਚਾਰੇ,
ਔਰ ਫਿਰ ਬੁੱਝ ਕੇ ਨਾ ਉਹਨੂੰ ਛੱਡਦਾ ਨਹੀਂ ਹੈ। ਇੱਥੇ ਵਿਚਾਰਨ ਦਾ ਭਾਵ ਇਹ ਵੀ ਹੈ ਮੁੱਢਲੇ ਤੌਰ 'ਤੇ ਵੀ ਅਰਥਾਂ ਦਾ ਧਿਆਨ ਰੱਖਦਾ ਹੈ। ਅਸਲ ਵਿੱਚ ਵਿਚਾਰ ਹੈ ਉਸ ਦਾ ਧਾਰਨ ਕਰਨਾ, ਉਸ ਨੂੰ ਆਪਣੇ ਅੰਦਰ ਧਾਰਨ ਕਰੀ ਰੱਖਦਾ ਹੈ ਹਮੇਸ਼ਾ।
ਜੀਉ ਪਿੰਡ ਸਭ ਗੁਰ ਤੇ ਉਪਜੈ,
ਔਰ ਜਿਸ ਵੇਲੇ ਸ਼ਬਦ ਨੂੰ ਸੁਣਦਾ ਹੈ, ਸ਼ਬਦ ਨੂੰ ਗਾਉਂਦਾ ਹੈ, ਸ਼ਬਦ ਨੂੰ ਬੁੱਝਦਾ ਹੈ, ਸ਼ਬਦ ਨੂੰ ਵਿਚਾਰਦਾ ਹੈ, ਤਾਂ ਉਹਦਾ ਮਨ ਵੀ ਬਦਲ ਜਾਂਦਾ ਹੈ, ਉਹਦਾ ਤਨ ਵੀ ਬਦਲ ਜਾਂਦਾ ਹੈ, ਸਾਰਾ ਕੁਝ ਹੀ ਬਦਲ ਜਾਂਦਾ ਹੈ। ਸਾਡਾ ਕੁਛ ਨਹੀਂ ਬਦਲਦਾ ਜੇ ਅਸੀਂ ਕੇਵਲ ਵਿੱਥ ਪਾ ਕੇ ਗੁਰੂ ਨਾਲ ਚੱਲਦੇ ਰਹੀਏ, ਸ਼ਬਦ ਨਾਲ ਵਿੱਥ ਪਾ ਕੇ ਚੱਲਦੇ ਰਹੀਏ ਤਾਂ। ਲੇਕਿਨ ਸਭ ਕੁਝ ਬਦਲ ਸਕਦਾ ਹੈ, ਸਾਡੇ ਸਰੀਰ ਦਾ ਰੂਪ ਹੀ ਹੋਰ ਹੋ ਜਾਏਗਾ, ਸਾਡੀ ਬਿਰਤੀ ਹੀ ਕੁਝ ਹੋਰ ਹੋ ਜਾਂਦੀ ਹੈ ਅਤੇ ਹੋ ਜਾਏਗੀ, ਕਿਉਂਕਿ ਗੁਰੂ ਸਾਹਿਬ ਖੁਦ ਲਿਖ ਰਹੇ ਨੇ ਜੀਓ ਪਿੰਡ ਸਭ ਗੁਰ ਤੇ ਉਪਜੈ, ਨਵਾਂ ਜਨਮ ਹੋ ਜਾਂਦਾ ਗੁਰੂ ਘਰ ਦੇ ਵਿੱਚ। ਜੀ
ਗੁਰਮੁਖ ਕਾਰਜ ਸਵਾਰੇ,
ਔਰ ਫਿਰ ਜੀਵਨ ਸਾਡਾ ਸਫਲ ਹੋ ਜਾਂਦਾ ਹੈ।
ਮਨਮੁਖ ਅੰਧਾ ਅੰਧ ਕਮਾਵੇ,
ਨਾਲ ਨਾਲ ਨਾ ਗੁਰੂ ਅਮਰਦਾਸ ਪਾਤਸ਼ਾਹ ਨੇ ਮਨਮੁੱਖਾਂ ਦੀ ਗੱਲ ਵੀ ਕੀਤੀ, ਅੰਧਾ ਅੰਧ ਕਮਾਵੇ, ਕੀ ਆਖਿਆ ਜਾਵੇਗਾ। ਇਹ ਜਿਹੜਾ ਨਰਾਇਣ ਦਾਸ ਸੀ ਵਿਚਾਰਾ, ਇਹਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਸਨ, ਇਹਨੇ ਕਦੀ ਪਰਿਕਰਮਾ ਨਹੀਂ ਕੀਤੀਆਂ ਸੀ, ਇਹਨੇ ਕਦੀ ਚੌਰ ਨਹੀਂ ਕੀਤਾ ਸੀ, ਇਹ ਇਹਨਾਂ ਅਰਥਾਂ ਨੂੰ ਸਮਝਦਾ ਨਹੀਂ ਸੀ। ਯਾਦ ਰੱਖਣ ਵਾਲੀ ਗੱਲ ਹੈ, ਉਦਾਸੀ ਆਮ ਤੌਰ 'ਤੇ ਬੜੇ ਵਿਦਵਾਨ ਹੋਇਆ ਕਰਦੇ ਸਨ, ਸਮਝਦਾ ਸੀ, ਪਰ ਲਿਵ ਨਹੀਂ ਲੱਗੀ ਹੋਈ ਸੀ। ਜਿਹਦੀ ਲਿਵ ਨਾ ਲੱਗੇ ਨਾ, ਇਹ ਇੱਕ ਸਿਖਰ ਵਾਲੀ ਗੱਲ ਹੈ। ਅਸੀਂ ਤਾਂ ਬਹੁਤ ਦੂਰ ਖੜੋਤੇ ਹਾਂ, ਆਮ ਤੌਰ 'ਤੇ ਬਹੁਤ ਦੂਰ ਖੜੋਤੇ ਹਾਂ, ਲੇਕਿਨ ਜਿਨ੍ਹਾਂ ਦੀ ਲਿਵ ਲੱਗ ਗਈ ਹੈ ਨਾ, ਸਮਝਿਆ ਭਾਵੇਂ ਉਹਨਾਂ ਨੇ ਥੋੜ੍ਹਾ ਹੈ, ਭਾਵੇਂ ਉਹ ਵਿਦਵਾਨ ਨਹੀਂ ਹੈਣ, ਉਹ ਗੁਰੂ ਦੇ ਬਹੁਤ ਨੇੜੇ ਨੇ, ਬਹੁਤ ਨੇੜੇ। ਭਾਈ ਲਛਮਣ ਸਿੰਘ ਤਾਂ ਖਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਵਿੱਚ ਪੜ੍ਹੇ ਹੋਏ ਸਨ, ਉਹਨਾਂ ਦੇ ਸਾਥੀ ਬੜੇ ਵਿਦਵਾਨ ਸਾਥੀ ਸਨ। ਭਾਈ ਦਲੀਪ ਸਿੰਘ ਹੋਰੀ ਬੜੇ ਜਪੀ ਤਪੀ ਸੱਜਣ ਸਨ, ਬੜੇ ਵਿਦਵਾਨ ਸਨ। ਲੇਕਿਨ ਜਿਹੜਾ ਨਹੀਂ ਵੀ ਵਿਦਵਾਨ ਹੈ ਨਾ, ਜੇ ਕਿਤੇ ਲਿਵ ਲੱਗ ਗਈ ਥੋੜ੍ਹਾ ਸਮਝ ਕੇ, ਜੀਵਨ ਸਫਲ ਹੋ ਗਿਆ। ਲਿਵ ਨਹੀਂ ਲੱਗੀ, ਮਨਮੁਖ ਅੰਧਾ ਅੰਧ ਕਮਾਵੇ, ਕੀ ਕਰਦਾ ਹੈ ਫਿਰ। ਜੀ
ਬਿਕ ਖੱਟੇ ਸੰਸਾਰੇ,
ਬਸ ਜ਼ਹਿਰ ਹੀ ਸਾਰੀ ਉਮਰ ਇਕੱਠੀ ਕਰਦਾ ਰਹਿੰਦਾ ਹੈ।
ਮਾਇਆ ਮੋਹ ਸਦਾ ਦੁੱਖ ਪਾਏ,
ਮਾਇਆ ਦੇ ਅੰਦਰ ਮੋਹਿਆ ਹੋਇਆ ਸਦਾ ਹੀ ਦੁਖੀ ਰਹਿੰਦਾ ਹੈ।
ਬਿਨ ਗੁਰ ਅਤ ਪਿਆਰੇ,
ਉਹਦੇ ਅੰਦਰ ਗੁਰੂ ਦਾ ਪਿਆਰ ਪ੍ਰਗਟ ਨਹੀਂ ਹੁੰਦਾ, ਪਿਆਰੇ ਸਤਿਗੁਰਾਂ ਦਾ।
ਸੋਈ ਸੇਵਕ ਜੇ ਸਤਿਗੁਰ ਸੇਵੇ,
ਦੂਜਿਆਂ ਦੀਆਂ ਗੱਲਾਂ ਨਹੀਂ, ਬਾਹਰਲਿਆਂ ਦੀਆਂ ਗੱਲਾਂ ਨਹੀਂ, ਆਖੀਆਂ ਗੱਲਾਂ ਉਹਨਾਂ ਦੀਆਂ ਜਿਹੜੇ ਸੇਵਕ ਬਣਦੇ ਨੇ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ ਦਰ ਖੜਾ ਸੇਵਾ ਕਰੇ। ਇੱਥੇ ਵੀ ਅਰਥ ਕੀਤੇ ਪਾਤਸ਼ਾਹ ਨੇ, ਸੋਈ ਸੇਵਕ ਜੇ ਸਤਿਗੁਰ ਸੇਵੇ। ਹੁਣ ਅਗਲੀ ਗੱਲ ਸਮਝ ਲੈਣੀ ਕਿ ਉਹ ਕੇਵਲ ਪੀੜੇ ਨੂੰ ਮੁੱਠੀਆਂ ਭਰਨ ਵਾਲਾ ਨਾ ਹੋਵੇ, ਉਹ ਕੇਵਲ ਥੰਮਿਆਂ ਨੂੰ ਉੱਠੀਆਂ ਭਰਨ ਵਾਲਾ ਨਾ ਹੋਵੇ। ਸਤਿਗੁਰੂ ਸੇਵੇ ਤੋਂ ਭਾਵ ਹੈ ਸਤਿਗੁਰੂ ਦੇ ਕਹੇ ਦੇ ਅਨੁਸਾਰ ਚੱਲੇ, ਸਤਿਗੁਰਾਂ ਦੇ ਕਹੇ ਦੇ ਅਨੁਸਾਰ ਚੱਲੇ। ਔਰ ਨਾਲ ਸਪਸ਼ਟ ਕਰ ਦਿੱਤਾ ਹੋਰ ਕਹਿ ਕੇ, ਹਾਂਜੀ,
ਚੱਲ ਸਤਿਗੁਰ ਪਾਏ,
ਔਰ ਸਤਿਗੁਰਾਂ ਦੇ ਆਖੇ ਦੇ ਅਨੁਸਾਰ ਬੜੀ ਭਾਵਨਾ ਦੇ ਨਾਲ ਪਿਆਰ ਦੇ ਨਾਲ ਚੱਲਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ,
ਗੁਰੂ ਸਾਹਿਬ ਦਾ ਆਖਿਆ ਹੋਇਆ ਉਪਦੇਸ਼ ਸੱਚ, ਕਰਤਾਰ ਦੀ ਸਿਫਤ ਸਲਾਹ ਸੱਚ।
ਸਾਚਾ ਮਨ ਵਸਾਏ,
ਇਹ ਸ਼ਬਦ ਸੱਚ ਸੁਣਦਾ ਹੋਇਆ, ਉਪਦੇਸ਼ ਸੱਚ ਸੁਣਦਾ ਹੋਇਆ, ਸੱਚ ਜੀਵਨ ਸੱਚ ਨੂੰ ਆਪਣੇ ਜੀਵਨ ਵਿੱਚ ਵਸਾਈ ਰੱਖਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ,
ਔਰ ਸਿੱਖ ਕਰਦਾ ਕੀ ਹੈ, ਗੁਰੂ ਦੇ ਕੋਲੋਂ ਸੱਚ ਸੁਣ ਕੇ, ਅਤੇ ਸਿੱਖ ਵੀ ਸਦਾ ਸੱਚ ਬੋਲਦਾ ਹੈ, ਸੱਚ ਦਾ ਧਾਰਨੀ ਹੁੰਦਾ ਹੈ। ਭਾਈ ਲਛਮਣ ਸਿੰਘ ਸੱਚ ਬੋਲ ਰਹੇ ਨੇ, ਦਲੀਪ ਸਿੰਘ ਸੱਚ ਬੋਲ ਰਹੇ ਨੇ, ਹੋਰ ਗੁਰੂ ਕੇ ਸਿੱਖ ਸੱਚ ਬੋਲ ਰਹੇ ਨੇ, ਮਹੰਤ ਕਾਬਜ਼ ਹੋਣ ਦੇ ਬਾਵਜੂਦ ਸੱਚ ਨਹੀਂ ਬੋਲ ਰਹੇ ਆ। ਇਹ ਸਾਰਾ ਭਾਣਾ ਵਾਪਰ ਗਿਆ, ਵਰਤ ਗਿਆ। ਜਿਹੜੇ ਬਾਹਰ ਧੂਣੀਆਂ ਤਾਈ ਬੈਠੇ ਸਨ, ਆਪਣੇ ਆਪ ਨੂੰ ਗੁਰੂ ਘਰ ਦੇ ਠੇਕੇਦਾਰ ਸਮਝਦੇ ਸਨ, ਉਹਨਾਂ ਨੇ ਆਖਿਆ ਅਕਾਲੀ ਆਏ। ਮਿਸਟਰ ਕਰੀ ਨੂੰ ਕਹਿਣ ਲੱਗੇ, ਜਿਹੜਾ ਡਿਪਟੀ ਕਮਿਸ਼ਨਰ ਸੀ ਸ਼ੈਖੂਪੁਰੇ ਦਾ, ਜਿਹੜਾ ਪਹਿਲਾਂ 12 ਵਜੇ ਪਹੁੰਚਿਆ, ਉਹਨੂੰ ਕਹਿਣ ਲੱਗੇ ਦੇਖੋ ਅਕਾਲੀ ਆਏ ਅਤੇ ਸਾਡੇ ਬੰਦੇ ਮਾਰ ਕੇ ਭੱਜ ਗਏ। ਕੀ ਇਹ ਸੱਚ ਹੈ? ਸੱਚ ਇਹ ਹੈ ਕਿ ਅਕਾਲੀ ਆਏ ਸਨ ਇੱਥੇ ਅਤੇ ਅਸੀਂ ਸਾਰਿਆਂ ਨੂੰ ਮਾਰ ਦਿੱਤਾ ਅਤੇ ਸਾਡੇ ਬਦਮਾਸ਼ ਭੱਜ ਗਏ। ਕਹਿੰਦਾ ਅਕਾਲੀ ਆਏ ਅਤੇ ਸਾਡੇ ਬੰਦੇ ਮਾਰ ਕੇ ਭੱਜ ਗਏ। ਉਹਨਾਂ ਦਾ ਇੱਕ ਬੰਦਾ ਮਰਿਆ ਸੀ ਅਤੇ ਉਹ ਵੀ ਉਹਨਾਂ ਦੀ ਗੋਲੀ ਦੇ ਨਾਲ। ਹਜ਼ੂਰ ਨੇ ਆਖਿਆ ਨਹੀਂ, ਗੁਰੂ ਕਾ ਸਿੱਖ ਜਿਹੜਾ ਹੈ ਗੁਰੂ ਦੇ ਕੋਲੋਂ ਸੱਚ ਸੁਣਦਾ ਹੈ ਅਤੇ ਫਿਰ ਸੱਚਾ ਮਨ ਵਸਾਏ, ਸੱਚ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਦਾ ਹੈ ਅਤੇ ਚੱਲਦਾ ਹੈ, ਉਵੇਂ ਸੱਚ ਬੋਲਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ,
ਸਿੱਖ ਜਿਹੜਾ ਹੈ ਸੱਚ ਹੀ ਸਦਾ ਬੋਲਦਾ ਹੈ।
ਹਉਮੈ ਵਿੱਚ ਹੋ ਜਾਏ,
ਉਸਦੇ ਅੰਦਰੋਂ ਹਉਮੈ ਸਾਰੀ ਚਲੀ ਜਾਂਦੀ ਹੈ।
ਆਪੇ ਦਾਤਾ ਕਰਮ ਹੈ ਸਾਚਾ,
ਦਾਤਾ ਆਪ ਕਰਤਾਰ ਸੱਚਾ ਹੈ, ਉਸਦੇ ਚਰਨਾਂ ਦੇ ਵਿੱਚ ਉਸ ਨਾਲ ਜੁੜ ਕੇ ਕੀਤਾ ਹੋਇਆ ਕਰਮ ਸੱਚ ਹੋ ਜਾਂਦਾ ਹੈ।
ਸਾਚਾ ਸ਼ਬਦ ਸੁਣਾਏ,
ਫਿਰ ਗੁਰੂ ਕਾ ਸਿੱਖ ਸਾਰਿਆਂ ਨੂੰ ਸੱਚ ਸ਼ਬਦ ਸੁਣਾਉਂਦਾ ਹੈ।
ਗੁਰਮੁਖ ਕਾਲੇ ਗੁਰਮੁਖ ਖੱਟੇ,
ਗੁਰਮੁਖ ਜਿਹੜਾ ਹੈ ਸ਼ਬਦ ਦੀ ਘਾਲਣਾ ਘਾਲਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ।
ਗੁਰਮੁਖ ਨਾਮ ਜਪਾਏ,
ਗੁਰੂ ਕਾ ਸਿੱਖ ਜਿਹੜਾ ਹੈ ਨਾ ਉਹ ਫਿਰ ਕਾਨਫਰੰਸਾਂ ਕਰਦਾ ਹੈ, ਉਹ ਕਨਵੈਨਸ਼ਨਸ ਕਰਦਾ ਹੈ, ਉਹ ਫਿਰ ਸੈਮੀਨਾਰ ਕਰਦਾ ਹੈ, ਉਹ ਗੁਰੂ ਨਾਨਕ ਦਾ ਸੱਚ ਗੁਰੂ ਕੇ ਕਹਾਉਣ ਵਾਲੇ ਸਿੱਖਾਂ ਦੇ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਅਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਫਿਰ ਬੋਲ ਪੈਂਦੇ ਨੇ, ਕਹਿੰਦੇ ਨੇ ਤਿਸ ਗੁਰਸਿੱਖ ਕਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ। ਗੁਰਸਿੱਖ ਚੱਲਿਆ ਆਪ ਚੱਲਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾਹ ਨਾਮ ਜਪਾਏ। ਜਿਹਨੇ ਆਪ ਵੀ ਜਪਿਆ ਅਤੇ ਦੂਜਿਆਂ ਨੂੰ ਜਪਾਇਆ, ਹੁਣ ਜਪਾਉਣ ਦੇ ਜਦੋਂ ਅਰਥ ਕਰਾਂਗੇ ਅਸੀਂ ਤਾਂ ਫਿਰ ਇਹੀ ਆਉਣਗੇ। ਇਹਨਾਂ ਸਾਕੇ ਦੇ ਦਿਨਾਂ ਨੂੰ ਧਿਆਨ ਵਿੱਚ ਸਮਝ ਕੇ ਨਾ ਧਿਆਨ ਵਿੱਚ ਵਸਾ ਕੇ ਚੱਲਿਓ, ਜੇ ਇਹ ਵੀ ਨਾਮ ਜਪਾਇਆ ਇਹਨਾਂ ਪਿਆਰਿਆਂ ਨੇ ਜੀ।
ਸਦਾ ਅਲਿਪਤ ਸਾਚੈ ਰੰਗ ਰਾਤਾ,
ਸਿੱਖ ਜਿਹੜਾ ਹੈ ਉਹ ਅਲਿਪਤ ਹੋ ਜਾਂਦਾ, ਅਲਿਪਤ ਸਾਚੇ ਰੰਗ ਰਾਤਾ। ਵਾਹਿਗੁਰੂ ਇੱਛਰ ਸਿੰਘ ਤੁਰਿਆ, ਜਿਸ ਦੇ ਬੇਟੇ ਦਾ ਪਰਸੋਂ ਵਿਆਹ ਸੀ, ਇੱਕ ਦਿਨ ਛੱਡ ਕੇ ਵਿਆਹ ਸੀ, ਭੂਆ ਨੇ ਆ ਕੇ ਆਖਿਆ ਇੱਛਰ ਸਿੰਘ ਸਾਨੂੰ ਸੱਦ ਕੇ ਪੁੱਤਰ ਦੇ ਵਿਆਹ 'ਤੇ ਆਪ ਨਨਕਾਣੇ ਤੁਰ ਪਿਆ ਹੈ, ਕੀ ਕਰਨ ਲੱਗਾ ਹੈ? ਇੱਛਰ ਸਿੰਘ ਕਹਿਣ ਲੱਗਾ ਮੈਂ ਹੀ ਨਹੀਂ ਚੱਲਿਆ, ਮੇਰਾ ਭਰਾ ਧਰਮ ਸਿੰਘ ਵੀ ਚੱਲਿਆ, ਮੇਰਾ ਭਰਾ ਤੀਜਾ ਵੀ ਚੱਲਿਆ, ਅਸੀਂ ਤਿੰਨੇ ਹੀ ਜਾ ਰਹੇ ਹਾਂ। ਭੂਆ ਕਹਿੰਦੀ ਨਾ ਜਾ। ਇੱਛਰ ਸਿੰਘ ਕਹਿਣ ਲੱਗਾ ਮਾਂ ਭੂਆ ਤੇਰੀਆਂ ਸਾਰੀਆਂ ਗੱਲਾਂ ਮੰਨ ਲਾਂਗਾ, ਨਨਕਾਣੇ ਜਾਣ ਤੋਂ ਨਾ ਰੋਕੀ, ਪਰ ਮੈਂ ਵਾਅਦਾ ਕਰਦਾ ਬਈ ਜੇ ਉੱਥੇ ਗਿਆ ਕਾਰਜ ਸਫਲ ਹੋ ਗਿਆ ਸਾਡਾ ਤਾਂ ਮੈਂ ਜਥੇਦਾਰ ਕੋਲ ਛੁੱਟੀ ਲੈ ਕੇ ਆ ਜਾਵਾਂਗਾ, ਬਈ ਮੈਂ ਪੁੱਤ ਦੀ ਬਰਾਤੇ ਜਾਣਾ ਹੈ ਅਤੇ ਤੁਸੀਂ ਐਂ ਘਰੇ ਹੋ, ਜੇ ਹੋ ਸਕਦਾ ਵੀ ਮੈਂ ਉੱਧਰੋਂ ਪਰਤਦਾ ਲੇਟ ਹੋ ਜਾਵਾਂ ਅਤੇ ਮੇਰੇ ਲਈ ਘੋੜੀ ਨਾਲ ਲੈ ਜਾਇਆ, ਜੇ ਬਰਾਤੇ ਜਾਣ ਲੱਗੀਆਂ ਇੱਕ ਵਾਧੂ ਮੈਂ ਆ ਜਾਵਾਂਗਾ। ਕੋਲੋਂ ਧਰਮ ਸਿੰਘ ਬੋਲ ਪਿਆ, ਕਹਿਣ ਲੱਗਾ ਭੂਆ ਇਹ ਇੱਛਰ ਸਿੰਘ ਝੂਠ ਬੋਲਦਾ ਪਿਆ ਹੈ, ਸੱਚ ਨਹੀਂ ਦੱਸਦਾ, ਸੱਚ ਓਹਲੇ ਕਰਦਾ ਪਿਆ ਹੈ। ਅਸੀਂ ਚੱਲੇ ਹਾਂ ਸ਼ਹੀਦ ਹੋਣ ਵਾਸਤੇ ਚੱਲੇ ਹਾਂ, ਸ਼ਹੀਦ ਹੋਏ ਤੋਂ ਬਿਨਾਂ ਕਾਰਜ ਹੀ ਨਹੀਂ ਹੋਣਾ ਅਤੇ ਕਿਹੜਾ ਇੱਛਰ ਸਿੰਘ ਮੁੜ ਕੇ ਆਵੇਗਾ। ਇੱਛਰ ਸਿੰਘ ਵੀ ਗਿਆ, ਧਰਮ ਸਿੰਘ ਵੀ ਗਿਆ, ਛੋਟਾ ਵੀ ਗਿਆ, ਅਤੇ ਜਿਸ ਵੇਲੇ ਗਏ ਨਾ ਵਿਦਾ ਕਰਨ ਵਾਸਤੇ ਅਤੇ ਜਿਹੜੇ ਮੁੰਡੇ ਦਾ ਵਿਆਹ ਸੀ ਉਹ ਵੀ ਨਾਲ ਤੁਰ ਪਿਆ, ਭਰਾ ਦਾ ਮੁੰਡਾ ਵੀ ਨਾਲ ਤੁਰ ਪਿਆ, ਤੀਜੇ ਦਾ ਮੁੰਡਾ ਵੀ ਨਾਲ ਤੁਰ ਪਿਆ, 6 ਜਣੇ ਤੁਰ ਪਏ। ਦੁਆਈ ਮੱਚ ਗਈ, ਪਰਸੋਂ ਵਿਆਹ ਰੱਖਿਆ ਮੁੰਡੇ ਦਾ, ਇਹ ਕੀ ਗੱਲ ਬਣ ਗਈ ਸਾਰੀ, ਰੋਕੋ ਇਹਨਾਂ ਨੂੰ ਸਮਝਾਓ ਕੋਈ। ਜਾ ਕੇ ਪੁਲੀ 'ਤੇ ਰੁਕ ਗਏ, ਸਾਰਿਆਂ ਨੇ ਆਖਿਆ ਇੱਛਰ ਸਿੰਘ ਐਂ ਨਾ ਕਰ। ਇੱਛਰ ਸਿੰਘ ਨੇ ਕਿਹਾ, ਕਹਿਣ ਲੱਗੇ ਤੁਸੀਂ ਮੁੰਡੇ ਨੂੰ ਲੈ ਜਾਓ, ਦੂਜਿਆਂ ਨੂੰ ਲੈ ਜਾਓ, ਪਰ ਅਸੀਂ ਤਾਂ ਜ਼ਰੂਰ ਨਨਕਾਣਾ ਸਾਹਿਬ ਜਾਵਾਂਗੇ। ਗਏ, ਇਹ ਕੀ ਹੈ? ਇਹ ਹੈ ਨਿਰਲੇਪਤਾ, ਅਲਿਪਤਾ, ਅਲੇਪ। ਸਿੰਘਣੀ ਨੂੰ ਘਰ ਲੈ ਕੇ ਆਇਆ ਮੰਗਲ ਸਿੰਘ ਕਿਰਪਾਨ ਬਹਾਦਰ, ਜਿਸ ਦਾ ਜ਼ਿਕਰ ਮਾਣਯੋਗ ਗਿਆਨੀ ਅਮਰੀਕ ਸਿੰਘ ਹੋਰਾਂ ਨੇ ਪਰਸੋਂ ਕੀਤਾ ਸੀ। ਅਜੇ ਇੱਕ ਦਿਨ ਹੋਇਆ ਸੀ ਮੁਕਲਾਵਾ ਆਇਆ ਨੂੰ, ਅਤੇ ਛੱਡ ਕੇ ਜਿਸ ਦੇ ਮੁਤਬੰਨੇ ਸਨ ਭਾਈ ਸਾਹਿਬ ਲਛਮਣ ਸਿੰਘ ਹੋਰਾਂ ਦੇ ਨਾਲ ਸ਼ਹੀਦ ਹੋਣ ਵਾਸਤੇ ਤੁਰ ਪਏ। ਮੈਂ ਦੇਖਦਾ ਦੋ ਸਿੰਘ ਹੋਰ ਜਿਨ੍ਹਾਂ ਦਾ ਮੁਕਲਾਵਾ ਆਇਆ ਜੇ ਦੋ ਦਿਨ ਹੋਏ ਸਨ, ਆਪਣੇ ਘਰ ਵਾਲੀ ਨੂੰ ਛੱਡ ਕੇ ਅਤੇ ਤੁਰ ਪਏ। ਜੇ ਪੁੱਤਰਾਂ ਦੇ ਵਿਆਹ ਹੁੰਦੇ ਨੇ ਤਾਂ ਛੱਡ ਕੇ ਤੁਰ ਪੈਂਦੇ ਨੇ, ਆਪਣੇ ਵਿਆਹ ਹੋਏ ਨੇ ਤਾਂ ਛੱਡ ਕੇ ਤੁਰ ਪਏ ਨੇ। ਬੱਚਿਆਂ ਦਾ ਕੋਈ ਫਿਕਰ ਫਾਕਾ ਹੀ ਨਹੀਂ ਹੈਗਾ, ਜਵਾਨੀਆਂ ਦਾ ਕੋਈ ਫਿਕਰ ਫਾਕਾ ਹੀ ਨਹੀਂ ਹੈਗਾ। ਇਸ ਤੋਂ ਵੱਡੀ ਅਲਿਪਤਾ ਹੋਰ ਕੀ ਹੋ ਸਕਦੀ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਬਦ ਨਾਲ ਜੁੜ ਗਿਆ, ਸਦਾ ਅਲਿਪਤ ਸੱਚ ਹੈ ਰੰਗ ਰਾਤਾ,
ਗੁਰ ਕਹਿ ਸਹਿਜ ਸੁਭਾਏ।
ਹੋਰ ਕਿਸੇ ਤਰ੍ਹਾਂ ਨਹੀਂ ਹੈ, ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਚੱਲਦਿਆਂ ਹੋਇਆਂ ਸਹਿਜ ਸੁਭਾਅ ਹੀ ਇਵੇਂ ਫਿਰ ਸੁਭਾਅ ਬਣਦਾ ਹੈ।
ਮਨ ਮੁਖ ਸਦ ਹੀ ਕੂੜੋ ਬੋਲੇ,
ਗੁਰੂ ਨਾਲੋਂ ਟੁੱਟਾ ਹੋਇਆ ਸਦਾ ਝੂਠ ਬੋਲਦਾ ਹੈ
ਜੀ।
ਬੇਖ ਬੀਜੈ ਬੇਖ ਖਾਏ,
21 ਤਰੀਕ ਵਾਲੇ ਦਿਨ 20 ਨੂੰ ਇਹ ਸਾਰਾ ਭਾਣਾ ਵਾਪਰਿਆ, ਅਤੇ 21 ਸ਼ਾਮ ਨੂੰ ਮਹੰਤ ਦੀ ਘਰ ਵਾਲੀ ਕਾਰ 'ਤੇ ਗੁਰੂ ਕੀ ਗੋਲਕ ਲੱਦ ਕੇ, ਟਾਂਗੇ ਦੇ ਉੱਪਰ ਗੁਰੂ ਕੀ ਗੋਲਕ ਲੱਦ ਕੇ ਅਤੇ ਲੈ ਕੇ ਕਰਤਾਰ ਸਿੰਘ ਬੇਦੀ ਕੋਲ ਗਈ ਵੀ ਜਿੰਨਾ ਵੀ ਧਨ ਲੱਗੇ ਲੱਗ ਜਾਏ, ਕਿਉਂਕਿ 20 ਸ਼ਾਮ ਨੂੰ ਮਹੰਤ ਨੂੰ ਅਰੈਸਟ ਕਰ ਲਿਆ ਗਿਆ ਸੀ। ਮਹੰਤ ਨੂੰ ਛੁਡਾਉਣਾ ਹਰ ਹਾਲਤ ਵਿੱਚ, ਅਤੇ ਮਹੰਤ ਨੇ ਜਿਉਂਦਿਆਂ ਜੀ ਵੀ 70,000 ਰੁਪਇਆ ਨਨਕਾਣਾ ਸਾਹਿਬ ਦੀ ਗੋਲਕ ਵਿੱਚੋਂ ਦੇ ਕੇ ਅਤੇ ਸਨਾਤਨੀ ਕਾਨਫਰੰਸ ਕਰਵਾਈ ਅਤੇ ਅਕਾਲੀਆਂ ਦੇ ਮੁਕਾਬਲੇ 'ਤੇ। ਕਾਹਦੇ ਵਾਸਤੇ? ਜ਼ਹਿਰ ਉਗਲਣ ਦੇ ਵਾਸਤੇ, ਜ਼ਹਿਰ ਖਾਣ ਵਾਸਤੇ, ਜ਼ਹਿਰ ਖਵਾਉਣ ਵਾਸਤੇ। ਪਾਤਸ਼ਾਹ ਕਹਿੰਦੇ ਨੇ ਬਸ ਇਵੇਂ ਹੀ ਹੁੰਦਾ ਹੈ, ਮਨਮੁੱਖ ਹੀ ਕਰਦਾ, ਬਿਖ ਬੀਜੈ ਬਿਖ ਖਾਏ, ਜ਼ਹਿਰ ਹੀ ਖਾਂਦਾ ਹੈ ਅਤੇ ਜ਼ਹਿਰ ਹੀ ਬੀਜ ਬੀਜ ਕੇ ਖਵਾਉਂਦਾ ਸਾਰਿਆਂ ਨੂੰ ਜੀ।
ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ,
ਦੁੱਖਾਂ ਤੋਂ ਫਿਰ ਬਚ ਨਹੀਂ ਸਕਦਾ, ਕੋਈ ਨਹੀਂ ਬਚਾ ਸਕਦਾ ਇਹਨਾਂ ਨੂੰ।
ਬਿਨ ਗੁਰ ਕਵਣ ਛਡਾਏ,
ਗੁਰੂ ਤੋਂ ਬਿਨਾਂ ਕੌਣ ਛਡਾਏਗਾ? ਜਦ ਤੱਕ ਸ਼ਬਦ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰਮਤ ਦਾ ਅਨੁਸਾਰੀ ਨਹੀਂ ਬਣਦਾ, ਕੋਈ ਨਹੀਂ ਬਚ ਸਕਦਾ।
ਸੱਚਾ ਤੀਰਥ ਜਿਤ ਸਤ ਸਰ ਨਾਵਣ,
ਅਸਲ ਵਿੱਚ ਸ਼ਬਦ ਹੀ ਸੱਚ ਤੀਰਥ ਹੈ ਜਿਸ ਵਿੱਚ ਇਸ਼ਨਾਨ ਕਰਨ ਦੀ ਲੋੜ ਹੈ।
ਗੁਰਮੁਖ ਆਪ ਬੁਝਾਏ,
ਗੁਰੂ ਪਾਤਸ਼ਾਹ ਆਪ ਸੋਝੀ ਦਿੰਦੇ ਨੇ।
68 ਤੀਰਥ ਗੁਰ ਸ਼ਬਦ ਦਿਖਾਏ,
ਕਿਸੇ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਸ਼ਬਦ ਹੀ ਸ੍ਰੇਸ਼ਟ ਤੀਰਥ ਹੈ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਗੁਰੂ ਨੇ ਦਿਖਾ ਦਿੱਤਾ।
ਤਿਤ ਨਾਤੈ ਮਲ ਜਾਏ,
ਜਿੱਥੇ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ,
ਸ਼ਬਦ ਸੱਚ ਹੈ, ਉਸ ਵਿੱਚ ਇਸ਼ਨਾਨ ਕਰਨ ਵਾਲਾ ਨਿਰਮਲ ਹੋ ਜਾਂਦਾ ਹੈ।
ਨਾ ਮਲ ਲੱਗੈ ਨਾ ਲਾਏ,
ਜਿਹੜਾ ਆਪ ਨਿਰਮਲ ਹੋ ਜਾਂਦਾ ਹੈ ਫਿਰ ਕਿਸੇ ਦੀ ਕਿਸੇ ਨੂੰ ਵੀ ਫਿਰ ਮੈਲ ਨਹੀਂ ਲਾਉਂਦਾ, ਨਾ ਗਲਤ ਬੋਲਦਾ ਹੈ, ਨਾ ਗਲਤ ਚੱਲਦਾ ਹੈ, ਨਾ ਨਸ਼ਿਆਂ ਦੀ ਵਰਤੋਂ ਕਰਦਾ ਹੈ, ਨਾ ਨਸ਼ਿਆਂ ਦਾ ਵਪਾਰ ਕਰਦਾ ਹੈ।
ਸੱਚੀ ਸਿਫਤ ਸੱਚੀ ਸਲਾਹ,
ਪ੍ਰਾਪਤ ਕਿੱਥੋਂ ਹੁੰਦੀ ਹੈ? ਵਾਹਿਗੁਰੂ ਜੀ ਦੀ ਸਿਫਤ ਸਲਾਹ,
ਪੂਰੇ ਗੁਰ ਤੇ ਪਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ।
ਤਨ ਮਨ ਸਭ ਕਿਛ ਹਰ ਤਿਸ ਕੇਰਾ,
ਹਰ ਗੁਰੂ ਸ਼ਬਦ ਨਾਲ ਜੁੜਿਆ ਹੀ ਅਹਿਸਾਸ ਹੁੰਦਾ ਹੈ, ਇਹ ਤਨ ਵੀ ਮੇਰਾ ਇਸੇ ਦਾ ਹੈ, ਮਨ ਵੀ ਮੇਰਾ ਇਸੇ ਦਾ ਹੈ, ਧਨ ਵੀ ਮੇਰਾ ਇਸੇ ਦਾ ਹੈ, ਪਰਿਵਾਰ ਵੀ ਮੇਰਾ ਇਸੇ ਦਾ ਹੈ। ਸਰਦਾਰ ਕੇਹਰ ਸਿੰਘ ਜੀ ਨੇ ਆਪਣੇ ਹੱਥੀਂ ਇੱਕ ਦਿਨ ਅੰਗਰੇਜ਼ ਦੇ ਵੇਖਦਿਆਂ ਵੇਖਦਿਆਂ ਸੱਚਮੁੱਚ ਸ਼ੇਰ ਪਾੜ ਦਿੱਤਾ ਸੀ ਹੱਥਾਂ ਦੇ ਨਾਲ, ਸ਼ਹੀਦ ਹੋਣ ਵਾਸਤੇ ਤੁਰ ਪਿਆ। ਇੱਕੋ ਇੱਕ ਬੇਟਾ ਦਰਬਾਰਾ ਸਿੰਘ 9 ਸਾਲ ਦਾ, ਕਹਿੰਦਾ ਮੈਂ ਵੀ ਬਾਪੂ ਦੇ ਨਾਲ ਸ਼ਹੀਦ ਹੋਣ ਵਾਸਤੇ ਜਾਣਾ ਹੈ। ਸ਼ਹੀਦ ਵੀ ਵਿਚਾਰੇ ਨੂੰ ਨਹੀਂ ਕਹਿਣਾ ਆਉਂਦਾ ਸੀ, ਪਤਾ ਨਹੀਂ ਸੀ, ਕਿਉਂਕਿ ਬਾਪ ਕਹਿ ਰਿਹਾ ਸੀ ਮੈਂ ਸ਼ਹੀਦ ਹੋਣ ਵਾਸਤੇ ਚੱਲਿਆ। ਬੇਟਾ ਕਹਿਣ ਲੱਗਾ ਮੈਂ ਵੀ ਸ਼ਹੀਦ ਹੋਣ ਜਾਣਾ ਹੈ। ਦਾਦੀ ਕੋਲੋਂ ਬਾਹਾਂ ਛੁਡਾ ਕੇ ਪਹੁੰਚ ਗਿਆ, ਅੰਦਰ ਬੈਠੇ ਨੇ, ਗੋਲੀਆਂ ਚੱਲ ਗਈਆਂ, ਭਾਈ ਸਾਹਿਬ ਕੇਹਰ ਸਿੰਘ ਸ਼ਹੀਦ ਹੋ ਗਏ। ਬਾਅਦ ਵਿੱਚ ਬੱਚੇ ਨੂੰ ਅਲਮਾਰੀ ਵਿੱਚੋਂ ਕੱਢਿਆ ਗਿਆ, ਜਿਸ ਵੇਲੇ ਆਵਾਜ਼ ਸੁਣੀ ਅਤੇ ਕੱਢ ਕੇ ਨਾ ਗਲ ਦੇ ਨਾਲ ਕੁੱਟਣ ਦਾ ਯਤਨ ਕੀਤਾ, ਅਤੇ ਬੱਚਾ ਕਹਿੰਦਾ ਦਰਬਾਰਾ ਸਿੰਘ ਮੈਂ ਸ਼ਹੀਦ ਹੋਣਾ ਹੈ ਆਪਣੇ ਬਾਪ ਦੇ ਵਾਂਗ। ਕਹਿਣ ਲੱਗਾ ਬਾਪ ਵਾਂਗ ਸ਼ਹੀਦ ਹੋਣਾ ਤੂੰ, ਆਹ ਤੈਨੂੰ ਮੈਂ ਕਰਦਾ। ਇੱਕ ਹੱਥ ਦੇ ਨਾਲ ਲੱਤ ਫੜੀ ਅਤੇ ਦੂਜੇ ਹੱਥ ਦੇ ਨਾਲ ਬਾਂਹ ਫੜੀ ਅਤੇ ਭਵਾ ਕੇ ਜ਼ੋਰ ਦੇ ਨਾਲ ਜੰਡ ਦੇ ਥੱਲੇ ਜਿਹੜਾ ਭਾਂਬੜ ਬਲ ਰਿਹਾ ਸੀ ਉਹਦੇ ਉੱਪਰ ਸੁੱਟ ਦਿੱਤਾ ਜੀ ਆਉਂਦੇ ਨਾਲ। ਭਾਈ ਸਾਹਿਬ ਕੇਹਰ ਸਿੰਘ ਜਾਣਦੇ ਸਨ ਮੈਂ ਚੱਲਿਆ ਸ਼ਹੀਦ ਹੋਣ ਵਾਸਤੇ, ਆਪਣੇ ਇੱਕੋ ਇੱਕ ਪੁੱਤਰ ਦੀ ਬਾਂਹ ਫੜ ਕੇ ਨਾਲ ਲੈ ਆਏ ਨਨਕਾਣਾ ਸਾਹਿਬ, ਕਾਹਦੇ ਵਾਸਤੇ? ਸ਼ਹੀਦ ਹੋਣ ਵਾਸਤੇ। ਕਿਹਨੇ ਆਖਿਆ, ਕਿਹਨੇ ਸਮਝਿਆ, ਕਿਹਨੇ ਸਮਝਾਇਆ? ਗੁਰੂ ਨੇ ਸਮਝਾਇਆ, ਤਨ ਮਨ ਸਭ ਕੁਛ ਹਰ ਤਿਸ ਕੈ ਕੇਰਾ, ਸਭ ਕੁਝ ਵਾਹਿਗੁਰੂ ਦਾ ਹੈ।
ਦੁਰਮਤ ਕਹਿਣ ਨਾ ਜਾਏ,
ਜੀਵਨ ਦੇ ਵਿੱਚ ਮਾੜੀ ਗੱਲ ਹੀ ਜਦ ਕੋਈ ਨਹੀਂ ਰਹਿ ਜਾਂਦੀ।
ਹੁਕਮ ਹੋਵੇ ਤਾਂ ਨਿਰਮਲ ਹੋਵੇ,
ਕਰਤਾਰ ਕਿਰਪਾ ਕਰੇ ਤੇ ਬੰਦੇ ਦਾ ਜੀਵਨ ਨਿਰਮਲ ਹੁੰਦਾ ਹੈ। ਇਹੋ ਜਿਹਾ
ਹਉਮੈ ਵਿੱਚ ਹੋ ਜਾਏ,
ਅੰਦਰੋਂ ਹਉਮੈ ਨਿਕਲ ਜਾਂਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ,
ਜਿਨ੍ਹਾਂ ਦੇ ਉੱਪਰ ਹਰੀ ਦੀ, ਪਰਮੇਸ਼ਰ ਦੀ, ਗੁਰੂ ਦੀ ਕਿਰਪਾ ਹੋਈ, ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਸਹਿਜ ਨਾਲ ਸਮਝਿਆ, ਸੁਰਤੀ ਨਾਲ ਚੱਖਿਆ।
ਕ੍ਰਿਸ਼ਨਾ ਅਗਨ ਬੁਝਾਏ,
ਆਪਣੇ ਜੀਵਨ ਦੀਆਂ ਖਾਹਿਸ਼ਾਂ ਸਾਰੀਆਂ ਖਤਮ ਕਰ ਲਈਆਂ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ,
ਉਹ ਗੁਰੂ ਦੇ ਸ਼ਬਦ ਵਿੱਚ ਰੰਗਿਆ ਹੋਇਆ ਹੈ, ਤਨ ਮਨ ਅਰਪੀ ਆਪ ਚੱਲਾਂ ਸਤਿਗੁਰ ਭਾਏ, ਸਭ ਕੁਝ ਮੈਂ ਨਾ ਅਰਪ ਦਿੱਤਾ ਹੈ ਜੀ।
ਸਹਿਜੇ ਰਹਿਆ ਸਮਾਏ,
ਸਹਿਜ ਵਿੱਚ ਟਿਕਿਆ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣੇ,
ਉਹ ਸਮਝਦਾ ਹੈ ਵਾਹਿਗੁਰੂ ਜੀ ਦੇ ਗੁਣ ਹੀ ਸਦਾ ਰਹਿਣ ਵਾਲੇ ਨੇ, ਕੋਈ ਮਹੰਤ ਨਾ ਟਿਕਿਆ ਹੈ ਨਾ ਆਉਣ ਵਾਲੇ ਸਮੇਂ ਵਿੱਚ ਟਿਕੇਗਾ। ਜਿੰਨੇ ਮਰਜ਼ੀ ਗੁੰਡੇ ਇਕੱਠੇ ਕਰ ਲਵੇ, ਬਦਮਾਸ਼ ਇਕੱਠੇ ਕਰ ਲਵੇ, ਅਸਲਾ ਇਕੱਠਾ ਕਰ ਲਵੇ, ਇਹ ਨਨਕਾਣਾ ਸਾਹਿਬ ਕਿਸੇ ਦੇ ਕਬਜ਼ੇ ਥੱਲੇ ਨਹੀਂ ਰਹੇਗਾ। ਨਨਕਾਣਾ ਸਾਹਿਬ ਦੇ ਅੰਦਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇਗੀ। ਉਹ ਸਮਝਦਾ ਹੈ ਹਰ ਕਾ ਨਾਮ ਸਤ ਕਰ ਜਾਣਾ, ਨਾ ਕੋਈ ਬੰਦਾ ਸੱਤ ਹੈ, ਨਾ ਕਿਸੇ ਬੰਦੇ ਦੀ ਅਥਾਰਟੀ ਸੱਤ ਹੈ, ਨਾ ਇਹ ਸਦਾ ਸੱਤ ਰਹਿਣੀ ਹੈ ਜੀ।
ਗੁਰ ਕੈ ਭਾਏ ਪਿਆਰੇ,
ਗੁਰੂ ਦੇ ਪਿਆਰ ਦੇ ਵਿੱਚ ਭਾਵ ਵਿੱਚ ਇਉਂ ਸਮਝਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਇਹ ਪ੍ਰਾਪਤ ਹੁੰਦੀ ਹੈ ਗੁਰੂ ਪਾਤਸ਼ਾਹ ਦੇ ਪਾਸੋਂ।
ਸੱਚੈ ਨਾਏ ਪਿਆਰੇ,
ਫਿਰ ਕਰਤਾਰ ਦੇ ਸੱਚ ਨਾਮ ਨਾਲ ਜੁੜਦਾ ਹੈ।
ਇੱਕੋ ਸੱਚਾ ਸਭ ਮਹਿ ਵਰਤੈ,
ਫਿਰ ਸਮਝਦਾ ਹੈ ਸੱਚ ਹੀ ਸਾਰਿਆਂ ਦੇ ਅੰਦਰ ਹੈ।
ਵਿਰਲਾ ਕੋ ਵਿਚਾਰੇ,
ਪਰ ਕੋਈ ਵਿਰਲਾ ਹੀ ਇਸ ਦੀ ਵਿਚਾਰ ਕਰਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ,
ਹੁਣ ਅਸੀਂ ਫਿਰ ਨਾ ਇਹ ਭਾਵਨਾ ਰੱਖ ਕੇ ਚੱਲਣੀ ਹੈ, ਪਾਤਸ਼ਾਹ ਤੇਰੇ ਹੀ ਹਾਂ, ਇਹ ਵੀ ਤੇਰੇ ਹੀ ਨੇ, ਸਾਨੂੰ ਵੀ ਸੁਮਤ ਬਖਸ਼ੋ, ਇਹਨਾਂ ਨੂੰ ਵੀ ਸੁਮਤ ਬਖਸ਼ੋ।
ਸੱਚੀ ਭਗਤ ਸਵਾਰੇ,
ਕਰਤਾਰ ਕਿਰਪਾ ਕਰਦਾ ਹੈ ਤੇ ਆਪਣੇ ਪਿਆਰ ਦੇ ਨਾਲ ਸਾਰਿਆਂ ਦਾ ਜੀਵਨ ਸਵਾਰ ਦਿੰਦਾ ਹੈ। ਅਖੀਰਲਾ ਪਦ,
ਸਭੋ ਸੱਚ 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 ਵਰਤੈ,
ਸਭਨਾ ਥਾਵਾਂ ਤੇ ਸੱਚ ਹੀ ਵਰਤਦਾ ਹੈ ਤੇ ਸੱਚ ਹੀ ਵਰਤ ਸਕਦਾ ਹੈ। ਕੋਈ ਬੰਦਾ ਕਿਸੇ ਪ੍ਰਕਾਰ ਦੀ ਹਉਮੈ ਵਿੱਚ ਆ ਕੇ ਸੱਚ ਨੂੰ ਲੁਕਾਉਣ ਦਾ ਜਾਂ ਮਲੀਨ ਕਰਨ ਦਾ ਯਤਨ ਕਰੇ, ਐਸਾ ਨਹੀਂ ਕੁਝ ਹੋਵੇਗਾ ਜੀ।
ਗੁਰਮੁਖ ਕੋਈ ਜਾਣੈ,
ਕੋਈ ਗੁਰੂ ਕਾ ਸਿੱਖ ਇਸ ਗੱਲ ਨੂੰ ਪਕੜ ਕੇ ਜੀਵਨ ਵਿੱਚ ਚੱਲਦਾ ਹੈ।
ਜੰਮਣ ਮਰਨਾ ਹੁਕਮ ਵਰਤੈ,
ਮਰਨਾ ਤਾਂ ਸਾਰਿਆਂ ਨੇ ਹੈ ਜਿਨ੍ਹਾਂ ਨੇ ਜਨਮ ਲਿਆ ਹੈ, ਲੇਕਿਨ ਯਾਦ ਰੱਖਿਓ ਜੇ ਜਿਸ ਮਰਨੇ 'ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ 'ਤੇ ਪਾਈਐ, ਪੂਰਨ ਪਰਮਾ ਨੰਦ ਮਰਤਾ ਮਰਤਾ ਜਗ ਮੂਵਾ। ਕਬੀਰ, ਮਰਤਾ ਮਰਤਾ ਜਗ ਮੂਵਾ, ਮਰ ਪੀਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ। ਮਰਨਾ ਤਾਂ ਹੈ, ਹੁਕਮੋਂ ਵਰਤੈ, ਮਰਨਾ ਤਾਂ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਲੇਕਿਨ ਸਿੱਖ ਕੀ ਕਰਦਾ ਹੈ ਮਰਨ ਤੋਂ ਪਹਿਲਾਂ?
ਗੁਰਮੁਖ ਆਪ ਪਛਾਣੈ,
ਆਪਣੇ ਜੀਵਨ ਦੀ ਸੋਝੀ ਕਰਦਾ ਹੈ, ਮੈਂ ਹਾਂ ਕੀ?
ਨਾਮ ਧਿਆਏ ਤਾਂ ਸਤਿਗੁਰ ਪਾਏ।
ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਸੱਚ ਪਰਮੇਸ਼ਰ ਨਾਲ ਜੁੜ ਜਾਏਗਾ, ਜਿਹੜਾ ਜੁੜ ਜਾਂਦਾ ਹੈ ਚੰਗਾ ਲੱਗਦਾ ਹੈ।
ਜੋ ਇੱਛਾ ਸੋ ਫਲ ਪਾਏ,
ਪਰ ਉਸਦੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਘਾਟ ਹੁਣਤਾਈ ਵੀ ਨਹੀਂ ਰਹਿ ਜਾਂਦੀ।
ਨਾਨਕ ਤਿਸ ਦਾ ਸਭ ਕੁਛ ਹੋਵੇ।
ਸਤਿਗੁਰੂ ਮਹਾਰਾਜ ਨੇ ਅੰਤ ਵਿੱਚ ਨਾ ਪੰਕਤੀ ਵਿੱਚ ਕਮਾਲ ਕਰ ਦਿੱਤੀ ਇਹ ਬਚਨ ਕਹਿ ਕੇ। ਯਾਦ ਰੱਖਿਓ ਜੇ ਨਾ ਸੋਭਾ ਦੀ ਘਾਟ, ਨਾ ਪਦਾਰਥਾਂ ਦੀ ਘਾਟ, ਨਾ ਪਰਿਵਾਰਾਂ ਦੀ ਘਾਟ, ਕਿਸੇ ਪ੍ਰਕਾਰ ਦੀ ਜੀਵਨ ਵਿੱਚ ਘਾਟ ਨਹੀਂ ਰਹਿ ਜਾਂਦੀ। ਹਾਂਜੀ,
ਜੇ ਵਿੱਚੋਂ ਆਪ ਗਵਾਏ,
ਜੇ ਵਿੱਚੋਂ ਆਪ ਗਵਾਏ ਜੇ ਆਪਣੇ ਅੰਦਰੋਂ ਆਪਾਂ ਗਵਾ ਦੇਵੇ, ਆਪਣੀ ਹਉਮੈ ਗਵਾ ਦੇਵੇ, ਤਾਂ ਗਵਾ ਦੇਵੇਗਾ, ਅਮਰ ਹੋ ਜਾਏਗਾ, ਅਮਰ ਹੋ ਜਾਏਗਾ। ਇਸ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ, ਜੈਤੋ ਦੇ ਮੋਰਚਿਆਂ ਦੀ ਸਫਲਤਾ ਤੋਂ ਬਾਅਦ, ਗੁਰੂ ਕੇ ਬਾਗ ਦੇ ਮੋਰਚਿਆਂ ਦੀ ਸਫਲਤਾ ਤੋਂ ਬਾਅਦ, ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਗੁਰਦੁਆਰਾ ਐਕਟ ਬਣਨ ਤੋਂ ਬਾਅਦ, ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ 1927 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇਕੱਤਰਤਾ ਕਰਕੇ ਜਥੇਦਾਰ ਤੇਜਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਤਜਵੀਜ਼ ਦੇ ਅਨੁਸਾਰ ਧਾਰਮਿਕ ਰਹੁ ਰੀਤ ਸਭ ਕਮੇਟੀ ਤਿਆਰ ਕੀਤੀ, ਜਿਸ ਦੇ ਅਨੁਸਾਰ ਲਗਾਤਾਰ ਵਿਚਾਰਾਂ ਹੁੰਦੀਆਂ ਰਹੀਆਂ ਅਕਾਲ ਤਖਤ 'ਤੇ। 12 ਅਕਤੂਬਰ 1936 ਨੂੰ ਸਿੱਖ ਰਹਿਤ ਮਰਿਆਦਾ ਪੰਥ ਨੇ ਪ੍ਰਵਾਨ ਕੀਤੀ। ਅੱਜ ਦੇ ਬਾਅਦ ਆਉਣ ਵਾਲੇ ਸਮੇਂ ਵਿੱਚ ਸਾਡੇ ਸਾਰੇ ਧਰਮ ਸਥਾਨਾਂ ਦੇ ਉੱਪਰ, ਸਾਰੇ ਧਰਮ ਸਥਾਨਾਂ ਦੇ ਵਿੱਚ ਇਸ ਮਰਿਆਦਾ ਦੇ ਅਨੁਸਾਰ ਚੱਲਿਆ ਜਾਏਗਾ, ਪੰਥ ਇਵੇਂ ਚੱਲੇਗਾ। 1927 ਦੇ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਿਆ, ਤਾਂ ਕਿ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਉੱਥੇ ਮਿਸ਼ਨਰੀ ਦੀ ਵਿੱਦਿਆ ਦੇਈਏ, ਅਸੀਂ ਆਪ ਸਾਰੇ ਮਿਸ਼ਨਰੀ ਬਣੀਏ। ਮੈਨੂੰ ਖੁਸ਼ੀ ਹੈ ਇਹ ਗੱਲ ਜਾਣ ਕੇ ਕਿ ਅੱਜ ਉੱਥੇ ਸੈਮੀਨਾਰ ਹੋ ਰਿਹਾ ਹੈ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਇਹ ਬੇਨਤੀ ਦੁਹਰਾਉਂਦਾ ਹੋਇਆ ਸਮਾਪਤੀ ਕਰਦਾ, ਸਮਾਂ ਹੋ ਚੁੱਕਾ ਹੈ ਔਲਰੇਡੀ। ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਸਾਕੇ ਦਾ ਦਿਹਾੜਾ ਮਨਾਇਆ ਕਰੋ, ਔਰ ਇਹਨਾਂ ਦੇ ਨਿਸ਼ਾਨਿਆਂ ਨੂੰ ਧਿਆਨ ਵਿੱਚ ਰੱਖੋ। ਅਸੀਂ ਲਛਮਣ ਸਿੰਘ ਹੋਰਾਂ ਦੇ ਪ੍ਰਤੀ ਜਵਾਬਦੇਹ ਹਾਂ, ਅਸੀਂ ਜੈਤੋ ਦੇ ਮੋਰਚਿਆਂ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਪ੍ਰਤੀ ਜਵਾਬਦੇਹ ਹਾਂ, ਜਿਨ੍ਹਾਂ ਨੇ ਆਪਣੇ ਬੱਚੇ ਭੇਟ ਕਰ ਦਿੱਤੇ, ਆਪਣੀਆਂ ਜਵਾਨੀਆਂ ਭੇਟ ਕਰ ਦਿੱਤੀਆਂ, ਆਪਣੇ ਪਰਿਵਾਰ ਅਰਪਣ ਕਰ ਦਿੱਤੇ, ਆਪਣਾ ਸਾਰਾ ਕੁਝ ਅਰਪਣ ਕਰ ਦਿੱਤਾ। ਅਸੀਂ ਜਵਾਬ ਦੇਣਾ ਹੈ ਕਿ ਅਸੀਂ ਸਾਰੇ ਮਰਿਆਦਾ ਅਨੁਸਾਰ ਚੱਲਦੇ ਹਾਂ, ਕਿ ਸਾਡੇ ਸਾਰੇ ਧਰਮ ਸਥਾਨਾਂ 'ਤੇ ਮਰਿਆਦਾ ਦੇ ਅਨੁਸਾਰ ਹੋ ਰਿਹਾ ਹੈ, ਕਿ ਸਾਰਿਆਂ ਦੇ ਅੰਦਰ ਸਿੱਖ ਮਿਸ਼ਨਰੀ ਦੀ ਸਪਿਰਿਟ ਹੈ, ਅਸੀਂ ਥਾਂ ਥਾਂ ਕਾਲਜ ਖੋਲ੍ਹ ਲੈਣੇ ਹੁਣ। ਇਹ ਸਾਰਾ ਕੁਝ ਕਰਨ ਵਾਲਾ ਹੈ, ਹੋ ਸਕਦਾ ਹੈ, ਸਿਰਫ ਇਸ ਗੱਲ ਨੂੰ ਪੱਲੇ ਬੱਧਿਆਂ, ਜੇ ਵਿੱਚੋਂ ਆਪ ਗਵਾਏ, ਆਪਣਾ ਆਪ ਵਿੱਚੋਂ ਗਵਾ ਦੇਈਏ, ਜੀਵਨ ਸਫਲ ਹੋ ਜਾਏਗਾ। ਅਸੀਂ ਵੀ ਆਖਾਂਗੇ ਬਲਿਹਾਰੀ ਗੁਰੇ ਆਪਣੇ ਵਿੱਚੋਂ, ਜਿਨ ਸੱਚੇ ਸਿਉਂ ਲਿਵ ਲਾਈ, ਗੁਰੂ ਤੋਂ ਕੁਰਬਾਨ, ਜਿਸ ਗੁਰੂ ਨੇ ਸਾਨੂੰ ਸੱਚ ਨਾਲ ਜੋੜ ਦਿੱਤਾ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ। ਅੰਤਮ ਪੰਕਤੀਆਂ ਇੱਕ ਵਾਰ ਫਿਰ ਸੁਣੀਏ ਅਤੇ ਆਪਾਂ ਸਾਰੇ ਸਮਾਪਤੀ ਕਰੀਏ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।